नाराज चंद गुरु गोबिंद सिंह जी निखंग चा पतारन आनंद दाम कंद बृंद बैरन विदारन विदेश दीव दास के निवास अंत त्रास को पदार बिंद मंजलंग नमो नमो अनाशिको।
वाहेगुरु जी का खालसा वाहेगुरु जी की फतेह। अकाल पुरख वाहेगुरु अंतरजामी पतत पावन भगत वत्सल कृपा दे खजाने परतख सतगुरु जुगो जुग अटल धन धन सतगुरु साहिब श्री गुरु ग्रंथ साहिब जी महाराज तिना दे पावन पवित्र हजूरी विच सज बैठी हुई परम सन्मान योग सतगुरु जी दी साजी निवाजी हुई साध संगत जीओ सब संगता वडभागी जो सतगुरु सच्चे पातशाह महाराज जी दी अमृतमई बाणी सरवण कर रहे हां धन धन सतगुरु साहिब श्री गुरु तेग बहादुर साहिब महाराज जी दे पावन पवित्र इतिहासक स्थान ते हाजरियां भर के ऐसी महान शख्सियत महान करनी दे मालक तिलक जन्यू राखा प्रभता का कीनो बड़ो कलू मैसाका तिलक ते जन्यू दी रखिया वास्ते सतगुरु महाराज जी ने अपना बलिदान दिता रखिया कीती तिलक ते जन्यू दी। सतगुरु सच्चे पातशाह महाराज भावे आप जनेऊ नहीं पहनिया करदे सी पर सतगुरु जी ने यह कार्ज कीता कि कोई जबरदस्ती किसे दा धर्म तब्दील करे उसनू दूजे दा धर्म तब्दील करन दा कोई हक नहीं किसे दे धर्म विच दखल देन दा कोई हक नहीं। वाहेगुरु परमेश्वर ने सारे इको जिहे इंसान पैदा कीते हैं ऐसे महान सतगुरां दा ये महान पावन पवित्र इतिहासक स्थान है। आप जी ने गुरु के कीर्तनिया पासों अमृतमई बाणी दा कीर्तन सरवण कीता है। सतगुरु सच्चे पातशाह महाराज जी ने सत संगत नूं श्रेष्ठ दसिया है। हर कीरत साध संगत है सिर करमन कह करमा कहो नानक इस भयो परापत जिस पुरब लिखे का लहना तेरो सेवक एहो रंग माता भयो कृपाल दीन दुख भंजन हर हर कीर्तन एहो मन राता जिन्हां दा मन रंगिया जांदा है गुरु की संगत विच बैठ के गुरु दे नाल मन जुड़ जांदा है ते सतगुरु जी आखदे ने उन्हां दा गुरु की संगत विच आया होया सफल है। सतगुरु जी फुरमान करदे ने मन समझावण पकारणे कशुक पढ़िया ज्ञान अपने मन नूं समझाउण वास्ते कुछ कु ज्ञान ए मनुख अपने मन विच धारण करे गुरु दे कोल आके ज्ञान दी गल प्राप्त करे। सतगुरु नानक देव साहिब सच्चे पातशाह महाराज ने घर घर जाके ज्ञान वंडिया जो लोग भुले हुए भटके हुए सी कोई आखदा कि सानू बारिश दी जरूरत पैंदी है असी राजे नू बेनती करदे हां राजा मंत्र पढ़दा है ते बारिश पै जांदी है ਕਿ ਸਤਿਗੁਰੂ ਜੀ ਆਖਦੇ ਉਸ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਕਰਿਆ ਕਰੋ ਤੇ ਇਹ ਜੋ ਰਿੱਧੀਆਂ ਸਿੱਧੀਆਂ ਆਦਿਕ ਇਹ ਝੂਠਾ ਆਨੰਦ ਹੈ। ਦੁਨੀਆਂ ਦਾ ਕੋਈ ਮਨੁੱਖ ਕੁਝ ਨਹੀਂ ਕਰ ਸਕਦਾ, ਜੋ ਕੁਝ ਕਰਨਾ ਪਰਮੇਸ਼ਰ ਨੇ ਕਰਨਾ ਹੈ। ਇਸ ਕਰਕੇ ਧਰਮਸ਼ਾਲਾ ਬਣਾਓ, ਸਤ ਸੰਗਤ ਕਰਿਆ ਕਰੋ। ਸਤ ਸੰਗਤ ਸ੍ਰੇਸ਼ਟ ਹੈ, ਉੱਤਮ ਹੈ। ਜਿਤਨੇ ਵੀ ਪੀਰ ਪੈਗੰਬਰ ਸੰਸਾਰ ਵਿੱਚ ਆਏ, ਸਭ ਨੇ ਇੱਕ ਜਗ੍ਹਾ ਤੇ ਇਕੱਤਰ ਕਰਕੇ ਲੋਕਾਂ ਨੂੰ ਉਪਦੇਸ਼ ਦੇਣਾ ਤੇ ਸਤਿਗੁਰੂ ਜੀ ਦਾ ਫਰਮਾਨ ਹੈ, ਹੋਏ ਇਕੱਤਰ ਮਿਲਹੋ ਮੇਰੇ ਭਾਈ, ਦੁਬਧਾ ਦੂਰ ਕਰਹੋ ਲਿਵਲਾਏ, ਹਰ ਨਾਮੇ ਕਹਿ ਹੋਵਹ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਬੈਠੋ ਆਪਣਾ ਮਨ ਜੋੜ ਕੇ ਗੁਰੂ ਕੇ ਦਰ ਤੇ ਇਕੱਤਰ ਹੋ ਕੇ। ਸਤਿਗੁਰੂ ਜੀ ਆਖਦੇ ਨੇ ਇਕੱਤਰ ਹੋ ਕੇ ਬੈਠਣ ਦੇ ਨਾਲ ਜ਼ਿਆਦਾ ਫਲ ਪ੍ਰਾਪਤ ਹੁੰਦਾ ਹੈ। ਏਕਤਾ ਦੇ ਧਾਗੇ ਵਿੱਚ ਇਹ ਮਨੁੱਖ ਪਰੋਇਆ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਕਰਕੇ ਸਤ ਸੰਗਤ ਬਣਾਈ, ਸੰਗਤ ਤੇ ਪੰਗਤ ਦੀ ਪ੍ਰਥਾ ਚਲਾਈ। ਆਪ ਜੀ ਨੇ ਕੱਲ ਸਰਵਣ ਕੀਤਾ ਸੀ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲੰਕਾ ਦੀ ਧਰਤੀ ਤੇ ਗਏ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਪ੍ਰਸ਼ਨ ਕੀਤਾ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਿ ਮਹਾਰਾਜ ਇਹ ਗੱਲ ਸੁਣੀ ਹੈ ਕਿ ਇੱਥੇ ਰਾਮਚੰਦਰ ਰਾਵਣ ਨੂੰ ਮਾਰਨ ਵਾਸਤੇ ਆਏ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਮਰਦਾਨਾ ਜੀ ਦੇ ਉਹਨਾਂ ਸਭ ਪ੍ਰਸ਼ਨਾਂ ਦਾ ਜਵਾਬ ਦਿੱਤਾ ਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਸਮੁੰਦਰ ਦੇ ਵਿੱਚ ਪੱਥਰਾਂ ਦਾ ਪੁਲ ਬਣਾਇਆ ਸ੍ਰੀ ਰਾਮਚੰਦਰ ਜੀ ਨੇ, ਉਸ ਪੁਲ ਤੋਂ ਪ੍ਰਵੇਸ਼ ਕਰਕੇ ਰਾਵਣ ਨੂੰ ਮਾਰਨ ਵਾਸਤੇ ਗਏ। ਵਾਹਿਗੁਰੂ ਪਰਮੇਸ਼ਰ ਦਾ ਨਾਮ ਸ੍ਰੇਸ਼ਟ ਹੈ, ਉੱਤਮ ਹੈ। ਆਪ ਜੀ ਨੇ ਸਰਵਣ ਕੀਤਾ ਹੈ ਤ੍ਰੇਤਾ ਯੁਗ ਦੇ ਅਵਤਾਰ ਜੋ ਜਨਕ ਰਾਜ ਜੀ ਦੀ ਸਪੁੱਤਰੀ ਸੀਤਾ ਜੀ ਸਵੰਬਰ ਰਚਿਆ, ਜਿਨ੍ਹਾਂ ਦੇ ਵਿੱਚ ਰਾਵਣ ਵੀ ਆਇਆ, ਹੋਰ ਅਨੇਕਾਂ ਰਾਜੇ ਮਹਾਰਾਜੇ ਆਏ ਤੇ ਸਾਰੇ ਸਵੰਬਰ ਵਿੱਚ ਹਾਰ ਗਏ। ਜਨਕ ਰਾਜੇ ਦੀ ਸ਼ਰਤ ਪੂਰੀ ਨਾ ਕਰ ਸਕੇ, ਧਨੁੱਖ ਨੂੰ ਕੋਈ ਤੋੜ ਨਾ ਸਕਿਆ ਤੇ ਸ੍ਰੀ ਰਾਮਚੰਦਰ ਜੀ ਨੇ ਇਹ ਕਾਰਜ ਕੀਤਾ ਤੇ ਸੀਤਾ ਦੇ ਨਾਲ ਸ਼ਾਦੀ ਕਰ ਲਈ। ਦੂਜੇ ਪਾਸੇ ਰਾਵਣ ਦੀ ਭੈਣ ਰੂਪਨੁਖਾ ਜੋ ਰਾਮਚੰਦਰ ਜੀ ਨੂੰ ਆਖਦੀ ਮੈਂ ਤੁਹਾਡੇ ਨਾਲ ਸ਼ਾਦੀ ਕਰਨੀ ਹੈ ਤੇ ਰਾਮਚੰਦਰ ਜੀ ਆਖਦੇ ਨਹੀਂ। ਲਛਮਣ ਨੇ ਥੋੜਾ ਜਿਹਾ ਕਰੋਪ ਮਤ ਵਿੱਚ ਹੋ ਕੇ ਤੇ ਰੂਪਨੁਖਾ ਦਾ ਨੱਕ ਕੱਟ ਦਿੱਤਾ। ਹੁਣ ਦੋ ਕਾਰਨ ਇਕੱਠੇ ਹੋ ਗਏ, ਇੱਕ ਤੇ ਸੀਤਾ ਨੂੰ ਹਾਰ ਗਿਆ ਸਵੰਬਰ ਵਿੱਚ ਰਾਵਣ, ਦੂਜੇ ਪਾਸੇ ਭੈਣ ਦਾ ਨੱਕ ਕੱਟਿਆ ਗਿਆ ਤੇ ਭਵਿੱਖਣ ਸੀ ਵਿਚੋਲਾ ਬਣਿਆ ਹੋਇਆ ਜੋ ਬਹੁਤ ਨਜ਼ਦੀਕੀ ਸੀ ਰਾਵਣ ਦਾ। ਉਸਨੇ ਸਮਝਾਇਆ ਰਾਵਣ ਨੂੰ ਕਿ ਸੀਤਾ ਵਾਪਸ ਕਰ ਦਈਏ, ਇਹ ਯੋਗ ਬੰਦਿਆਂ ਦਾ ਕਾਰਜ ਨਹੀਂ, ਜੋ ਕਾਰਜ ਤੁਸੀਂ ਕੀਤਾ ਹੈ। ਸਵੰਬਰ ਵਿੱਚ ਹਾਰ ਗਏ ਤੇ ਇਤਨੇ ਵਿਦਵਾਨ ਆਦਮੀ ਹੋ, ਰਾਜੇ ਹੋ, ਇਹ ਕਾਰਜ ਤੁਹਾਨੂੰ ਸੋਭਾ ਨਹੀਂ ਦਿੰਦਾ। ਖੈਰ ਭਵਿੱਖਣ ਦੀ ਗੱਲ ਨਾ ਮੰਨੀ ਰਾਵਣ ਨੇ, ਸੀਤਾ ਵਾਪਸ ਨਹੀਂ ਕੀਤੀ ਤੇ ਸ੍ਰੀ ਰਾਮਚੰਦਰ ਜੀ ਦੇ ਨਾਲ ਜੰਗ ਲੜੀ। ਪਹਿਲਾਂ ਹਨੂਮਾਨ ਪਤਾ ਲੈ ਕੇ ਆਇਆ ਸੀਤਾ ਜੀ ਦਾ ਅਸ਼ੋਕ ਬਾਗ ਵਿੱਚ ਤੇ ਉਸ ਵੇਲੇ ਸ੍ਰੀ ਰਾਮਚੰਦਰ ਜੀ ਚੜ੍ਹਾਈ ਕਰਕੇ ਗਏ, ਮੇਘਨਾਥ ਨੂੰ ਮਾਰਿਆ, ਕੁੰਭਕਰਨ ਨੂੰ ਮਾਰਿਆ, ਰਾਵਣ ਨੂੰ ਮਾਰ ਦਿੱਤਾ, ਅਨੇਕਾਂ ਲੋਕ ਮਰੇ ਤੇ ਸੀਤਾ ਜੀ ਨੂੰ ਵਾਪਸ ਲੈ ਕੇ ਆਏ ਅਯੁੱਧਿਆ ਦੀ ਧਰਤੀ ਤੇ। ਲੋਕਾਂ ਨੇ ਬਹੁਤ ਖੁਸ਼ੀਆਂ ਮਨਾਈਆਂ ਤੇ ਅਯੁੱਧਿਆ ਦੀ ਧਰਤੀ ਤੇ ਰਾਜ ਕੀਤਾ। ਉਧਰ ਲੰਕਾ ਸੜ ਕੇ ਸਵਾਹ ਹੋ ਗਈ, ਸੋਨੇ ਦੀ ਲੰਕਾ। ਤੇ ਸਤਿਗੁਰੂ ਜੀ ਆਖਦੇ ਨੇ ਆਪਣੀ ਬਾਣੀ ਵਿੱਚ, ਲੰਕਾ ਗੜ੍ਹ ਸੋਨੇ ਕਾ ਭਇਆ, ਸਾਰੀ ਲੰਕਾ ਸੋਨੇ ਦੀ ਸੀ। ਇੱਕ ਮੂਰਖਤਾਈ ਕਰਕੇ ਸਭ ਗਵਾ ਲਈ। ਮੂਰਖ ਰਾਵਣ ਕਿਆ ਲੈ ਗਿਆ ਤੇ ਮੂਰਖ ਰਾਵਣ ਕੀ ਲੈ ਕੇ ਗਿਆ, ਇੱਕ ਗੱਲ ਨਹੀਂ ਮੰਨੀ ਤੇ ਸਾਰੀ ਲੰਕਾ ਸੜ ਕੇ ਸਵਾਹ ਹੋ ਗਈ, ਰਾਜ ਭਾਗ ਖਤਮ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮਨੁੱਖ ਨੂੰ ਇਹ ਨਸੀਹਤ ਦਿੰਦੇ ਨੇ ਕਿ ਰਾਵਣ ਵਰਗੇ ਇਤਨੇ ਵਿਦਵਾਨ ਮਨੁੱਖ ਜਿਨ੍ਹਾਂ ਨੇ ਸੱਚੀ ਗੱਲ ਨਹੀਂ ਮੰਨੀ, ਚੰਗੀ ਗੱਲ ਨਹੀਂ ਮੰਨੀ, ਆਪਣੀ ਜਿੱਦ ਤੇ ਪ੍ਰਤੱਕ ਰਹੇ, ਹੰਕਾਰ ਵਿੱਚ ਆ ਗਏ, ਆਪਣਾ ਰਾਜ ਭਾਗ ਖਤਮ ਕਰ ਲਿਆ। ਇਹ ਦੁਨੀਆਂ ਦੇ ਲੋਕੋ ਹੰਕਾਰ ਨਾ ਕਰੋ। ਤੇ ਸਤਿਗੁਰੂ ਜੀ ਆਖਦੇ ਨੇ ਅਹੰਕਾਰ ਮੋਰੇ ਸੇਵੇ ਗਤੀ ਗਏ। ਜਿਹੜਾ ਮਨੁੱਖ ਅਹੰਕਾਰ ਕਰਦਾ ਉਹ ਮਨੁੱਖ ਮੁਕਤ ਨਹੀਂ ਹੁੰਦਾ। ਹਰ ਜੂ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਪਰਮੇਸ਼ਰ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਵੇਦ ਪੁਰਾਣ ਕੂਕਾਂ ਪੁਕਾਰਾਂ ਕਰ ਕਰਕੇ ਆਖਦੇ ਨੇ ਇਹ ਮਨੁੱਖ ਅਹੰਕਾਰ ਨਾ ਕਰ। ਹੰਕਾਰ ਇੱਕ ਅਜਿਹੀ ਵਸਤੂ ਹੈ ਨਾ ਜੋ ਆਪਾ ਭੁਲਾ ਦਿੰਦੀ ਹੈ, ਆਪਣੇ ਆਪ ਦੀ ਸਮਝ ਨਹੀਂ ਰਹਿੰਦੀ ਕਿ ਮੈਂ ਹਾਂ ਕੌਣ। ਇਸ ਕਰਕੇ ਸਤਿਗੁਰੂ ਜੀ ਨੇ ਸਭ ਤੋਂ ਜ਼ਿਆਦਾ ਹੰਕਾਰ ਨੂੰ ਤਿਆਗਣ ਵਾਸਤੇ ਗੁਰਸਿੱਖ ਨੂੰ ਹੁਕਮ ਕੀਤਾ ਹੈ। ਇਹ ਆਪ ਜੀ ਨੇ ਕੱਲ ਸਰਵਣ ਕੀਤਾ ਸੀ ਕਿ ਰਾਵਣ ਨੂੰ ਕਿਸ ਤਰ੍ਹਾਂ ਮਾਰਿਆ। ਅੱਜ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸੇ ਲੰਕਾ ਦੀ ਧਰਤੀ ਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਨੇ ਜਿਸ ਤਰ੍ਹਾਂ ਕੌਤਕ ਅੱਗੇ ਕੀਤੇ ਨੇ, ਆਪ ਜੀ ਸਭ ਸੰਗਤਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਇਹ ਪਾਵਨ ਪਵਿੱਤਰ ਕਥਾ ਸਰਵਣ ਕਰੋ ਜੀ। ਸਭ ਸੰਗਤਾਂ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਨਰਾਜ ਛੰਦ ਗੁਰੂ ਗੋਬਿੰਦ ਸਿੰਘ ਜੀ ਨਿਖੰਗ ਚਾਪ ਦਾਰਨ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਲਗੀਧਰ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਉਚਾਰਨ ਕਰਦੇ ਹੋਏ, ਵੰਦਨਾ ਕਰਦੇ ਹੋਏ, ਜਦੋਂ ਕੋਈ ਵੀ ਕਵਿਤਾ ਲਿਖਦਾ ਹੈ ਨਾ ਕਵੀ, ਸਭ ਤੋਂ ਪਹਿਲਾਂ ਉਹ ਆਪਣੇ ਪਰਮੇਸ਼ਰ ਦੀ ਆਰਾਧਨਾ ਕਰਦਾ ਹੈ। ਤੇ ਕਵੀ ਜੀ ਇਹ ਪ੍ਰਸੰਗ ਲਿਖਣ ਵਾਸਤੇ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਵਾਸਤੇ ਮੰਗਲਾਚਰਨ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਭੱਠੇ ਦੇ ਵਿੱਚ ਤੀਰ ਰੱਖਦੇ, ਆਪ ਸ਼ਸਤਰਧਾਰੀ ਸੂਰਮੇ ਹੋ, ਸ੍ਰੇਸ਼ਟ ਹੋ, ਉੱਤਮ ਹੋ। ਸਤਿਗੁਰੂ ਜੀ ਆਪ ਸਭ ਪਾਪਾਂ ਦਾ ਨਾਸ਼ ਕਰਨ ਵਾਲੇ ਹੋ, ਕਰਤਾ ਧਰਤਾ ਹੋ, ਮੁਕਤੀ ਦੇ ਦਾਤੇ ਹੋ, ਆਨੰਦ ਦੇਣ ਵਾਲੇ ਹੋ ਸਤਿਗੁਰੂ ਜੀ, ਤੇ ਵੈਰੀਆਂ ਦਾ ਨਾਸ਼ ਕਰਨ ਵਾਲੇ ਹੋ। ਜੋ ਹੰਕਾਰ ਰੂਪੀ ਵੈਰੀ ਹੈ ਨਾ, ਵਿਕਾਰ ਰੂਪੀ ਵੈਰੀ ਹੈ ਨਾ, ਤੇ ਸਤਿਗੁਰੂ ਜੀ ਆਪ ਜੀ ਉਹਨਾਂ ਦਾ ਨਾਸ਼ ਕਰਨ ਵਾਲੇ ਹੋ। ਤੇ ਕਲਗੀਧਰ ਸਤਿਗੁਰੂ ਜੀ ਆਪ ਫਰਮਾਨ ਕਰਦੇ ਨੇ ਮੇਰੀ ਡਿਊਟੀ ਲਗਾਈ ਉਸ ਵਾਹਿਗੁਰੂ ਪਰਮੇਸ਼ਰ ਨੇ, ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾੜਨ। ਇਹ ਮਨੁੱਖ ਦੇ ਮਨ ਵਿੱਚ ਜੋ ਦੁਸ਼ਟ ਆਤਮਾ ਹੈ ਨਾ, ਭਾਵ ਕੇ ਵਿਕਾਰੀ ਮਤ, ਉਸ ਨੂੰ ਨਾਸ਼ ਕਰਨ ਵਾਲੇ ਗਿਆਨ ਦਾ ਤੀਰ ਚਲਾਉਂਦੇ ਹੈ ਕਲਗੀਧਰ ਸਤਿਗੁਰੂ ਮਹਾਰਾਜ। ਤੇ ਗਿਆਨ ਦਾ ਤੀਰ ਚਲਾ ਕੇ ਗਿਆਨ ਅੰਜਨ ਗੁਰਦੀਆ, ਗਿਆਨ ਦਾ ਸੁਰਮਾ ਪਾਇਆ ਸੁਰਤ ਰੂਪੀ ਅੱਖਾਂ ਦੇ ਵਿੱਚ ਸਤਿਗੁਰੂ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਤੇ ਸਤਿਗੁਰੂ ਜੀ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਤੁਹਾਡਾ ਮਿਲਾਪ ਹੋਇਆ, ਉਸ ਪਰਮੇਸ਼ਰ ਨੇ ਰਹਿਮਤ ਕੀਤੀ ਹੈ, ਕਿਰਪਾ ਕੀਤੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਤਿਗੁਰੂ ਜੀ ਜਿਸ ਤਰ੍ਹਾਂ ਤੁਸੀਂ ਇਹ ਤੀਰ ਚਲਾ ਕੇ ਵੈਰੀਆਂ ਦਾ ਨਾਸ਼ ਕਰਦੇ ਹੋ ਨਾ, ਭੱਤੇ ਵਿੱਚ ਤੀਰ ਰੱਖਦੇ ਹੋ ਨਾ, ਇਸੇ ਤਰ੍ਹਾਂ ਸਤਿਗੁਰੂ ਜੀ ਗਿਆਨ ਦਾ ਤੀਰ ਚਲਾ ਕੇ ਅਗਿਆਨ ਦਾ ਨਾਸ਼ ਵੀ ਕਰਦੇ ਹੋ, ਤੇ ਜਦੋਂ ਅਗਿਆਨ ਦਾ ਨਾਸ਼ ਕਰ ਦਿੰਦੇ ਹੋ ਨਾ, ਤੇ ਫਿਰ ਸਤਿਗੁਰੂ ਜੀ ਮੁਕਤੀ ਦੀ ਦਾਤ ਬਖਸ਼ਦੇ, ਮੁਕਤ ਕਰ ਦਿੰਦੇ। ਹਾਂਜੀ,
ਆਨੰਦ ਦਾ ਮੁਕੰਦ ਬ੍ਰਿੰਦ ਬੈਰ ਨੰਗ ਬਿਦਾਰ ਨੰਗ,
ਵੈਰੀਆਂ ਨੂੰ ਨਾਸ ਕਰਨ ਵਾਲੇ, ਆਨੰਦ ਦੇਣ ਵਾਲੇ, ਮੁਕਤੀ ਦੇ ਦਾਤੇ, ਮੁਕਤ ਕਰਨ ਵਾਲੇ।
ਹਿਰਦੇ ਸਦੀਵ ਦਾਸ ਕੇ ਨਿਵਾਸ ਹੇਤ ਤ੍ਰਾਸ ਕੋ,
ਸਤਿਗੁਰੂ ਜੀ ਸਭ ਪ੍ਰਕਾਰ ਦੇ ਵੈਰੀਆਂ ਦੇ ਭੈ ਡਰ ਨਾਸ ਕਰਨ ਵਾਲੇ, ਕਾਮ ਕ੍ਰੋਧ ਲੋਹ ਮੋਹੰਕਾਰ, ਵੈਰੀਆਂ ਦਾ ਡਰ ਨਹੀਂ, ਇਹਨਾਂ ਵੈਰੀਆਂ ਦਾ ਨਾਸ ਹੋ ਜਾਂਦਾ। ਦੁਨਿਆਵੀ ਵੈਰੀਆਂ ਦਾ ਕੋਈ ਡਰ ਨਹੀਂ, ਦੁਨਿਆਵੀ ਵੈਰੀਆਂ ਦਾ ਨਾਸ਼ ਕਰਨ ਵਾਲੇ ਸਤਿਗੁਰੂ ਮਹਾਰਾਜ ਤੁਹਾਨੂੰ ਨਮਸਕਾਰ ਹੈ। ਮੈਂ ਤੁਹਾਡੀ ਸ਼ਰਨ ਵਿਚ ਆਇਆ, ਕਿਰਪਾ ਕਰਕੇ ਮਹਾਰਾਜ ਮੈਂ ਤੁਹਾਨੂੰ ਨਮਸਕਾਰ ਕਰਦਾ, ਕਿਰਪਾ ਕਰੋ, ਰਹਿਮਤ ਕਰੋ।
ਭੰਡਾਰ ਬਿੰਦ ਮੰਜਲੰਗ ਨਮੋ ਨਮੋ ਅਨਾਸ਼ਿਕੋ,
ਸਤਿਗੁਰੂ ਜੀ ਤੁਹਾਨੂੰ ਨਮਸਕਾਰ ਹੈ, ਨਮਸਕਾਰ ਹੈ, ਤਨ ਕਰਕੇ, ਮਨ ਕਰਕੇ, ਸਰੀਰ ਕਰਕੇ, ਸਭ ਕਿਰਿਆਵਾਂ ਕਰਕੇ ਸਤਿਗੁਰੂ ਜੀ ਤੁਹਾਨੂੰ ਨਮਸਕਾਰ ਕਰਦਾ ਹਾਂ, ਤੇ ਆਪ ਜੀ ਗਿਆਨ ਦੀ ਦਾਤ ਬਖਸ਼ਿਸ਼ ਕਰੋ।
ਸ੍ਰੀ ਬਾਲਾ ਸੰਧੂ ਵਾਚ ਪਈ,
ਸ੍ਰੀ ਬਾਲਾ ਜੀ ਸੰਧੂ ਗੋਤ ਵਾਲੇ, ਵਾਚ ਦਾ ਅਰਥ ਹੈ ਕਹਿਣਾ, ਜੋ ਕਹਿੰਦੇ ਨੇ ਵਾਚਿਆ ਹੋਇਆ ਅੱਖਰ, ਬਾਬਾ ਵਾਹਿਗੁਰੂ ਭਾਈ ਬਾਲਾ ਜੀ ਤੇ ਸੰਧੂ ਗੋਤ ਵਾਲੇ ਇਹ ਉਚਾਰਨ ਕਰਕੇ ਕਥਾ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਪਾਵਨ ਪਵਿੱਤਰ ਖਡੂਰ ਸਾਹਿਬ ਦੀ ਧਰਤੀ ਤੇ ਸੁਣਾਉਂਦੇ ਹਨ।
ਸ੍ਰੀ ਅੰਗਦ ਸੁਨ ਪਰਮ ਸੁਜਾਨਾ,
ਇਹ ਸ੍ਰੇਸ਼ਟ ਮਤ ਵਾਲੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਆਪ ਜੀ ਕਿਰਪਾ ਕਰਕੇ ਸਰਵਣ ਕਰੋ, ਜੋ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਹ ਲੰਕਾ ਦੀ ਧਰਤੀ ਤੇ ਅੱਗੇ ਕੌਤਕ ਕੀਤੇ ਹਨ, ਤੇ ਇਸ ਭਾਈ ਬਾਲਾ ਜੀ ਸੁਣਾਉਂਦੇ ਹਨ। ਹਾਂਜੀ,
ਬੋਲੇ ਬੋਲ ਬੈਨ ਮਰਦਾਨਾ,
ਤੇ ਇਹ ਭਾਈ ਬਾਲਾ ਜੀ ਆਖਦੇ ਨੇ ਕਿ ਲੰਕਾ ਦੀ ਧਰਤੀ ਤੇ ਸਤਿਗੁਰੂ ਨਾਨਕ ਦੇ ਮਹਾਰਾਜ ਸੁਭਾਈਮਾਨ ਹਨ, ਤੇ ਉਸ ਵੇਲੇ ਭਾਈ ਬਾਲਾ ਜੀ ਨੇ, ਵਾਹਿਗੁਰੂ ਭਾਈ ਮਰਦਾਨਾ ਜੀ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪ੍ਰਸ਼ਨ ਕੀਤਾ ਹੈ।
ਰਗਬਰ ਸੇਤ ਜੋ ਬਾਂਧਨ ਕੀਨਾ,
ਸ੍ਰੀ ਰਾਮ ਚੰਦਰ ਜੀ ਨੇ ਜੋ ਪੁਲ ਬੰਨਿਆ ਸੀ ਨਾ ਸਮੁੰਦਰ ਵਿਚ, ਹਾਂਜੀ,
ਤੇ ਉਪਰ ਕੋ ਚਲੋ ਪਰਬੀਨਾ,
ਇਹ ਸ੍ਰੇਸ਼ਟ ਮਤ ਵਾਲੇ ਸਤਿਗੁਰੂ ਨਾਨਕ ਦੇ ਮਹਾਰਾਜ, ਉਸ ਪੁਲ ਦੇ ਉਪਰ ਦੀ ਚੱਲੀਏ ਲੰਕਾ ਦੀ ਧਰਤੀ ਤੇ, ਜੋ ਪੁਲ ਸ੍ਰੀ ਰਾਮ ਚੰਦਰ ਜੀ ਨੇ ਪੱਥਰਾਂ ਦਾ ਬੰਨਿਆ ਸੀ ਨਾ ਸਮੁੰਦਰ ਤੋਂ ਲੰਕਾ ਵਿਚ ਜਾਣ ਵਾਸਤੇ, ਉਸ ਪੁਲ ਤੇ ਚੱਲਣਾ ਕਰੋ।
ਗੁਰ ਕੈ ਲੰਕਾ ਤੇ ਕੀ ਮੂਰਾ,
ਤੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਭਾਈ ਮਰਦਾਨਾ ਜੀ ਨੂੰ ਕਿ ਭਾਈ ਮਰਦਾਨਾ ਜੀ, ਜਿਸ ਵੇਲੇ ਲੰਕਾ ਨੂੰ ਫਤਿਹ ਕਰਕੇ, ਰਾਵਣ ਨੂੰ ਮਾਰ ਕੇ, ਸੀਤਾ ਨੂੰ ਲੈ ਕੇ ਸ੍ਰੀ ਰਾਮ ਚੰਦਰ ਜੀ ਵਾਪਸ ਜਾ ਰਹੇ ਸੀ ਨਾ ਅਯੁੱਧਿਆ ਨੂੰ, ਹਾਂਜੀ,
ਤਬ ਹੀ ਰਾਮ ਸੇਤ ਦੀਏ ਤੋੜਾ,
ਉਸ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਉਹ ਪੁਲ ਤੋੜ ਦਿੱਤਾ ਸੀ।
ਪੰਥ ਗਮਨ ਕੋ ਪਰ ਨਹੀਂ,
ਉਸ ਤੇ ਜਾਣ ਵਾਸਤੇ ਕੋਈ ਰਸਤਾ ਨਹੀਂ, ਉਹ ਜੋ ਪੁਲ ਬਣਾਇਆ ਸੀ ਨਾ ਰਾਮ ਚੰਦਰ ਜੀ ਨੇ, ਉਸ ਤੇ ਹੁਣ ਨਹੀਂ ਚੱਲਿਆ ਜਾ ਸਕਦਾ, ਕੋਈ ਰਸਤਾ ਨਹੀਂ ਉੱਥੇ ਜਾਣ ਵਾਸਤੇ।
ਰਹੀ ਨਿਸ਼ਾਨੀ ਸਾਗਰ ਮਾਈ,
ਤੇ ਜੋ ਉਹ ਨਿਸ਼ਾਨੀ ਸੀ ਨਾ ਪੁਲ ਦੀ, ਉਹ ਸਮੁੰਦਰ ਦੇ ਵਿਚ ਧਸ ਗਈ ਹੈ, ਸਮੁੰਦਰ ਦੇ ਵਿਚ ਚਲੀ ਗਈ, ਨਿਸ਼ਾਨੀ ਖਤਮ ਹੋ ਗਈ, ਕੋਈ ਨਿਸ਼ਾਨੀ ਨਹੀਂ ਰਹੀ ਉਸ ਪੁਲ ਦੀ। ਹਾਂਜੀ,
ਨਾਮ ਜੋਰ ਤੋਂ ਰਘੁਕੁਲ ਕੀਤਾ,
ਤੇ ਨਾਮ ਦੇ ਆਸਰੇ ਉਹ ਜੋ ਪੁਲ ਬਣਾਇਆ ਸੀ ਨਾ ਸ੍ਰੀ ਰਾਮ ਚੰਦਰ ਜੀ ਨੇ, ਉਹ ਲੰਕਾ ਵਿਚ ਜਾਣ ਵਾਸਤੇ ਨਾਮ ਦੀ ਸ਼ਕਤੀ ਨਾਲ। ਹਾਂਜੀ,
ਬੰਦੇ ਤਬੈ ਉਦਤ ਕੋ ਸੀਤਾ,
ਤੇ ਉਸ ਵੇਲੇ ਸਮੁੰਦਰ ਦੇ ਵਿਚ ਇਹ ਪੁਲ ਬੰਨਿਆ ਸੀ।
ਅਬ ਹਮ ਲੈ ਕਰ ਨਾਮ ਅਲੰਬੋ,
ਤੇ ਅਸੀਂ ਹੁਣ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਆਸਰਾ ਲੈ ਕੇ, ਹਾਂਜੀ,
ਪੈ ਪਾਰ ਸਰਦ ਨਿਦ ਅੰਬੋ,
ਤੇ ਅਸੀਂ ਉਸ ਪੁਲ ਤੋਂ ਪਾਰ ਹੋਵਾਂਗੇ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਆਸਰੇ ਦਾ ਪੁਲ ਬਣਾ ਕੇ। ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਦੇ ਨਾਮ ਦੇ ਜਹਾਜ਼ ਤੇ ਅਸਵਾਰ ਹੋ ਕੇ ਉੱਥੇ ਜਾਵਾਂਗੇ ਲੰਕਾ ਵਿਚ।
ਕਹਿ ਗਮਨ ਕੀਨ ਜਗਨਾਥਾ,
ਇਸ ਤਰ੍ਹਾਂ ਕਹਿ ਕੇ ਭਾਈ ਮਰਦਾਨਾ ਜੀ ਨੂੰ ਜਗਤ ਦੇ ਨਾਥ, ਜਗਤ ਦੇ ਮਾਲਕ, ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚੱਲ ਪਏ,
ਚੱਲ ਪਰ ਚਲੇ ਜਾਏ ਸੁਖ ਰਾਸਾ
ਸੁਖਾਂ ਦੇ ਘਰ। ਸਤਿਗੁਰੂ ਨਾਨਕ ਦੇ ਮਹਾਰਾਜ ਜਲ ਤੇ ਤੁਰੇ ਜਾਂਦੇ ਬਗੈਰ ਆਸਰੇ ਤੋਂ ਜਲ ਤੇ ਪਾਣੀ ਦੇ ਉਪਰ। ਹਾਂਜੀ,
ਗਏ ਮਾਦੀ ਕਮੀਨ ਨਿਆਰਾ,
ਜਦੋਂ ਤੁਰੇ ਜਾ ਰਹੇ ਨਾ ਅੱਗੇ ਥੋੜੀ ਦੂਰੀ ਤੇ ਜਾ ਕੇ ਜਲ ਦੇ ਵਿਚ ਇਕ ਬਹੁਤ ਵੱਡਾ ਮਗਰਮੱਛ, ਹਾਂਜੀ, ਉਹ ਮਿਲਿਆ ਹੈ।
ਹਾਂਜੀ,
ਸੌ ਕੋਹ ਲੰਬਾਈ ਉਸ ਮਗਰਮੱਛ ਦੀ, ਸੌ ਕੋਹ ਲੰਬਾ ਦੇਖ ਲੋ ਕਿਤਨੀ ਸੌ ਕੋਹ ਲੰਬਾਈ ਹੁੰਦੀ ਹੈ, ਇਤਨਾ ਲੰਬਾ ਉਹ ਮਗਰ ਮੱਛ ਮਿਲਿਆ ਹੈ।
ਤਾਂ ਪਰ ਕਿਤਕ ਬਾਹਰ ਕੀ ਗਮਨੰਗ,
ਤੇ ਉਸ ਦੇ ਉਪਰ ਅਸਵਾਰ ਹੋ ਕੇ ਉਹ ਮਗਰ ਮੱਛ ਦੇ ਤੇ ਚੱਲ ਪਏ ਸਤਿਗੁਰੂ ਮਹਾਰਾਜ। ਹਾਂਜੀ,
ਸਿਰ ਪਰ ਪੇਠਾਂ ਦੇ ਗੁਣ ਬਮਨੰਗ,
ਗੁਣਾਂ ਦੇ ਘਰ। ਸਤਿਗੁਰੂ ਨਾਨਕ ਦੇ ਮਹਾਰਾਜ ਉਸ ਮਗਰ ਮੱਛ ਦੇ ਸਿਰ ਤੇ ਖੜੇ ਹੋ ਕੇ ਚੱਲ ਪਏ। ਹਾਂਜੀ,
ਬਦਨ ਬਿਲੋਕ ਡਰਿਓ ਮਰਦਾਨਾ,
ਇਸ ਐਸਾ ਭਿਆਨਕ ਜਦੋਂ ਮੁਖ ਵੇਖਿਆ ਨਾ ਭਾਈ ਮਰਦਾਨਾ ਜੀ ਨੇ ਉਸ ਮਗਰ ਮੱਛ ਦਾ, ਤੇ ਭਾਈ ਮਰਦਾਨਾ ਜੀ ਦੇ ਮਨ ਦੇ ਵਿਚ ਡਰ ਪੈਦਾ ਹੋ ਗਿਆ ਹੈ।
ਜਮਾਨੇ ਬਚਨ ਵਖਾਨਾ,
ਤੇ ਬੜੀ ਹੈਰਾਨੀ ਦੇ ਨਾਲ ਅਜੀਬ ਵੇਖਿਆ ਨਾ ਇਤਨਾ ਵੱਡਾ ਮਗਰ ਮੱਛ ਹੈ। ਇਸ ਡਰ ਦੇ ਮਾਰੇ ਨੇ ਭਾਈ ਮਰਦਾਨਾ ਜੀ ਨੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਬਚਨ ਆਖਿਆ, ਬੇਨਤੀ ਕੀਤੀ। ਹਾਂਜੀ,
ਸ੍ਰੀ ਪ੍ਰਭੂ ਰਾਵਰ ਕੇਰ ਪਰਬਾਓ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਵਾਹਿਗੁਰੂ, ਇਤਨਾ ਵੱਡਾ ਪ੍ਰਵਾਹ ਹੈ ਸਮੁੰਦਰ ਦਾ ਸਤਿਗੁਰੂ ਜੀ। ਹਾਂਜੀ,
ਸ੍ਰੀ ਪ੍ਰਭ ਰਾਵਰ ਕੇਰ ਪਰਬਾਓ ਤਿਆਗਿਓ ਹਮੈ ਨਾ ਕੀਨੋ ਖਾਓ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹ ਇਤਨਾ ਵੱਡਾ ਮਗਰ ਮੱਛ ਹੈ ਨਾ, ਤੇ ਸਤਿਗੁਰੂ ਜੀ ਇਸ ਨੂੰ ਛੱਡ ਦਈਏ, ਮਗਰ ਮੱਛ ਤੋਂ ਉਤਰ ਜਾਈਏ, ਕਿਤੇ ਸਾਨੂੰ ਖਾ ਨਾ ਜਾਵੇ।
ਨਾ ਤੁਰ ਨਿਕਲ ਜਾਏ ਇੱਕ ਬਾਰੀ,
ਸਤਿਗੁਰੂ ਜੀ ਉਤਰ ਜਾਈਏ ਇੱਕੋ ਵਾਰੀ ਵਿਚ ਨਿਕਲ ਜਾਏਗਾ, ਸਾਬਤ ਦਾ ਸਾਬਤ ਅੰਦਰ ਲੰਘਾ ਲਵੇਗਾ।
ਮਾਨਕ ਮੁਖ ਦਾਨੋ ਅਨਹਾਰੇ,
ਜਿਵੇਂ ਮਨੁੱਖ ਦੇ ਮੂੰਹ ਦੇ ਵਿਚ ਦਾਣਾ ਪੈ ਜਾਂਦਾ ਨਾ, ਮਨੁੱਖ ਦਾਣੇ ਨੂੰ ਖਾ ਜਾਂਦਾ, ਆਪਾਂ ਦਾਣੇ ਦੇ ਸਮਾਨ ਹਾਂ। ਇਸ ਦਾ ਇਤਨਾ ਵੱਡਾ ਮੁਖ ਹੈ, ਤੇ ਸਤਿਗੁਰੂ ਜੀ ਜਿਵੇਂ ਮਨੁੱਖ ਦਾਣਾ ਖਾ ਜਾਂਦਾ ਉਸੇ ਤਰ੍ਹਾਂ ਇਹ ਆਪਾਂ ਨੂੰ ਖਾ ਜਾਏਗਾ।
ਪ੍ਰਥਮ ਬਿਲੋ ਕੀ ਅਮੀਨ ਮਾਨਾ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਤੋਂ ਪਹਿਲਾਂ ਵੀ ਇੱਕ ਮਗਰਮੱਛ ਵੇਖਿਆ ਸੀ,
ਤੇ ਇਹ ਵਿਸਾਲ ਪਹਿਚਾਨਾ,
ਤੇ ਉਸ ਤੋਂ ਵੀ ਇਹ ਵੱਡਾ ਹੈ, ਉਹ ਵੀ ਵੇਖਿਆ ਸੀ ਨਾ ਮਗਰਮੱਛ, ਅੱਗੇ ਦੱਸਣਗੇ ਉਸ ਦਾ ਇੱਕ ਆਕਾਰ ਕਿਤਨਾ ਸੀ, ਤੇ ਇਹ ਉਸ ਤੋਂ ਵੀ ਜ਼ਿਆਦਾ ਵੱਡਾ ਹੈ।
ਕੇਤਕ ਦੋਨੋ ਕੋਸ ਪਰਮਾਨਾ,
ਤੇ ਇਨ੍ਹਾਂ ਦੋਨਾਂ ਦੇ ਵਿਚ ਕਿਤਨਾ ਕੁ ਫਰਕ ਹੈ, ਭਾਵ ਕੇ ਇਨ੍ਹਾਂ ਦੇ ਵਿਚ ਛੋਟੇ ਵੱਡੇ ਦਾ।
ਮੁਝੇ ਬਤਾਵੋ ਕਿਰਪਾ ਨਿਦਾਨਾ,
ਕਿਰਪਾ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਆਪ ਜੀ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ।
ਬੋਲੇ ਪ੍ਰਭੂ ਬਿਲੋਕ ਤਮਾਸ਼ੋ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵੇਖ ਕੇ ਬੋਲੇ, ਇਹ ਤਮਾਸ਼ਾ ਵੇਖ ਭਾਈ,
ਮਾਇਆ ਮੈਂ ਕਛ ਲਖੋ ਨਾ ਸੰਸੋ,
ਤੇ ਮਾਇਆ ਦੇ ਵਿਚ ਕੋਈ ਸੰਸਾ ਨਾ ਜਾਣ, ਮਾਇਆ ਨੂੰ ਮਾਇਆ ਕਰਕੇ ਨਾ ਜਾਣਨਾ ਕਰ।
35 ਕੋਸ ਪ੍ਰਥਮ ਜੋ ਦੇਖਾ,
ਜੋ ਪਹਿਲਾਂ ਵੇਖਿਆ ਸੀ ਨਾ ਮਗਰਮੱਛ, ਉਹ 35 ਕੋ ਲੰਬਾ ਸੀ, ਤੇ ਇਹ 100 ਕੋ ਲੰਬਾ, ਉਸ ਦੇ ਨਾਲੋਂ 65 ਕੋ ਇਹ ਲੰਬਾਈ ਇਸ ਦੀ ਜ਼ਿਆਦਾ, ਇਤਨਾ ਵੱਡਾ ਹੈ। ਹਾਂਜੀ,
ਇਸ ਕੀ ਜਾਤ ਨਾਮ ਤਿਮ ਕਹੀਏ,
ਤਿਮ ਨਾਮ, ਤਿਮ ਜਾਤੀ ਹੈ ਇਸ ਮਗਰਮੱਛ ਦੀ, ਤਿਮ ਜਾਤੀ, ਮੱਛੀਆਂ ਦੀ ਵੀ ਜਾਤੀ ਹੁੰਦੀ ਹੈ, ਤੇ ਇਹ ਤਿਮ ਜਾਤੀ ਦਾ ਮਗਰਮੱਛ ਹੈ। ਹਾਂਜੀ,
ਇਸ ਨਿਕਲੇ ਤਿਮੰਗਲ ਕਹੀਏ,
ਤੇ ਜਿਸ ਨੂੰ ਨਿਕਲ ਜਾਵੇ ਨਾ ਸਾਬਤ ਲੰਘਾ ਲੈਂਦਾ ਅੰਦਰ, ਇਸ ਕਰਕੇ ਇਸ ਨੂੰ ਤਿਮੰਗਲ ਕਹਿੰਦੇ ਹਨ। ਹਾਂਜੀ,
ਜੋ ਉਸ ਲੀਲ ਜਾਏ ਭਰੇ ਆਏ,
ਤੇ ਭਾਵ ਇਸੇ ਤਰ੍ਹਾਂ ਉਹ ਸਾਬਤ ਦਾ ਸਾਬਤ ਬੜੀ ਛੇਤੀ ਅੰਦਰ ਲੰਘਾ ਲੈਂਦਾ ਹੈ ਮਨੁੱਖ ਨੂੰ।
ਨਾਮ ਤਿਮੰਗਲ ਗਿਣੇ ਕਹਾਏ,
ਇਸੇ ਕਰਕੇ ਇਸ ਦਾ ਨਾਮ ਤਿਮੰਗਲ ਹੈ।
ਇਸ ਬਿਦ ਕਰਕੇ ਬਚਨ ਬਿਲਾਸਾ,
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਭਾਈ ਮਰਦਾਨਾ ਜੀ ਬਚਨ ਬਿਲਾਸ ਕਰਦੇ ਤੁਰੇ ਜਾ ਰਹੇ ਨੇ ਮਗਰਮੱਛ ਤੇ।
ਦੂਸ਼ਣ ਹੋਤ ਪਏ ਸੁਖ ਰਾਸਾ,
ਸੁਖਾਂ ਦੀ ਰਾਸ। ਸਤਿਗੁਰੂ ਨਾਨਕ ਦੇ ਮਹਾਰਾਜ ਚੁੱਪ ਹੋ ਗਏ, ਕੁਝ ਨਹੀਂ ਬੋਲੇ ਉਸ ਤੋਂ ਬਾਅਦ, ਤੇ ਇਹ ਸਭ ਕੁਝ ਦੇਖ ਰਹੇ ਭਾਈ ਮਰਦਾਨਾ ਜੀ ਨੂੰ ਆਖਦੇ ਤਮਾਸ਼ਾ ਵੇਖ। ਹਾਂਜੀ,
ਚਰਨ ਰੇਨ ਜਬ ਚੱਕ ਸਿਰ ਪਰਸੇ,
ਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰਸੇ ਨਾ ਮਗਰ ਮੱਛ ਦੇ ਸਿਰ ਦੇ ਨਾਲ, ਤੇ ਹਾਂਜੀ
ਬੋਲਣ ਸ਼ਕਤ ਪਈ ਤਵ ਸਰਤੇ
ਉਸ ਵੇਲੇ ਉਹ ਮਗਰਮੱਛ ਦੇ ਵਿਚ ਬੋਲਣ ਦੀ ਸ਼ਕਤੀ ਉਤਪੰਨ ਹੋ ਗਈ ਪੈਦਾ ਹੋ ਗਈ ਮਗਰਮੱਛ ਬੋਲਣ ਲੱਗਿਆ ਉਸ ਵਿਚ ਚੇਤਨ ਸਤਾ ਆ ਗਈ ਹਾਂਜੀ
ਪੂਜਨ ਲੱਗੇ ਪ੍ਰਭੂ ਤੇ ਸਾਏ
ਉਹ ਮਗਰਮੱਛ ਜਦੋਂ ਬੋਲਣ ਲੱਗਾ ਨਾ ਤੇ ਸਤਿਗੁਰੂ ਨਾਨਕ ਦੇਵ ਮਗਰਮੱਛ ਨੂੰ ਪੁੱਛਦੇ ਹਨ
ਕੌਣ ਚੱਕਾਇਆ ਪਾਏ
ਤੇ ਦੱਸ ਭਾਈ ਤੂੰ ਕੌਣ ਹੈ ਤੇਰਾ ਇਹ ਮਗਰਮੱਛ ਮੱਛੀ ਦਾ ਜਾਮਾ ਤੂੰ ਕਿਵੇਂ ਪ੍ਰਾਪਤ ਕੀਤਾ ਸਾਰੀ ਕਹਾਣੀ ਆਪਣੀ ਵਰਣਨ ਕਰ ਹੁਣ ਇਹ ਮਗਰਮੱਛ ਦੱਸੇਗਾ
ਤਬੀ ਬੋਲਿਓ ਇਹ ਅਧੀਨਾ
ਤੇ ਬੜਾ ਅਧੀਨਗੀ ਦੇ ਨਾਲ ਨਿਮਰਤਾ ਦੇ ਨਾਲ ਇਹ ਬੋਲਿਆ ਹੈ ਮਗਰਮੱਛ
ਸੁਣੋ ਹੇਤ ਜਿਉ ਪਾਤਨ ਪੀਨਾ
ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੁਣੋ ਜਿਸ ਵਾਸਤੇ ਮੈਨੂੰ ਇਹ ਮੱਛੀ ਦੀ ਜੂਨ ਪ੍ਰਾਪਤ ਹੋਈ ਹੈ
ਉਤੋਂ ਕਾਲ ਜੇ ਜਨਕ ਨਿਰਪਾਲਾ
ਜਿਸ ਵੇਲੇ ਜਨਕ ਰਾਜਾ ਰਾਜ ਕਰਦਾ ਸੀ ਨਾ ਇਸ ਧਰਤੀ ਤੇ ਉਹ ਸਮਾਂ ਸੀ ਜਨਕ ਰਾਜੇ ਦੇ ਰਾਜ ਦਾ ਸਮਾਂ
ਤਬ ਮੈਂ ਤਬ ਕੀ ਕਠਨ ਵਿਸਾਲਾ
ਕਹਿੰਦਾ ਮੈਂ ਰਿਖੀ ਸੀ ਉਸ ਵੇਲੇ ਬੜਾ ਭਿਆਨਕ ਕਠਨ ਤਪ ਕਰਦਾ ਸੀ ਬੜੀ ਘੋਰ ਤਪੱਸਿਆ ਕੀਤੀ ਹਾਂਜੀ
ਬਾਹਰ ਵਿਖੇ ਗਲ ਲੋ ਐ ਠੰਡੋ
ਪਾਣੀ ਦੇ ਵਿਚ ਖੜਾ ਹੋ ਕੇ ਨਾ ਗਲ ਗਲ ਤੱਕ ਪਾਣੀ ਤੇ ਗਲ ਤੱਕ ਪਾਣੀ ਦੇ ਵਿਚ ਖੜਾ ਹੋ ਕੇ ਮੈਂ ਕਹਿੰਦਾ ਸਿਮਰਨ ਕਰਦਾ ਰਿਹਾ ਪਰਮੇਸ਼ਰ ਨੂੰ ਯਾਦ ਕਰਦਾ ਰਿਹਾ ਇਸ ਤਰੀਕੇ ਨਾਲ ਮੈਂ ਤਪ ਕੀਤਾ ਹੈ
ਰਹੋ ਸਥਿਰ ਕਰ ਧੀਰਜ ਗਾਦੋ
ਤੇ ਧੀਰਜ ਕਰਕੇ ਹੌਸਲਾ ਕਰਕੇ ਇੱਕ ਜਗ੍ਹਾ ਤੇ ਸਥਿਰ ਹੋ ਕੇ ਬਿਲਕੁਲ ਨਹੀਂ ਡੁਲਾਇਆ ਆਪਣੇ ਮਨ ਨੂੰ ਉਥੇ ਖੜਾ ਹੋ ਕੇ ਮੈਂ ਤਪ ਕਰਦਾ ਰਿਹਾ
ਸਹਿਜ ਸੁਭਾਏ ਜਨਕ ਚਲ ਆਇਓ
ਸੋਤੇ ਸਿੱਧ ਇੱਕ ਦਿਨ ਜਨਕ ਰਾਜਾ ਜੀ ਆ ਗਏ ਉਸ ਅਸਥਾਨ ਤੇ ਜਿੱਥੇ ਮੈਂ ਤਪ ਕਰਦਾ ਸੀ ਪਾਣੀ ਦੇ ਵਿਚ
ਮੁਝੇ ਬਿਲੋਕਤ ਬਚਨ ਅਲਾਇਓ
ਤੇ ਮੈਨੂੰ ਵੇਖ ਕੇ ਜਨਕ ਰਾਜੇ ਨੇ ਇਹ ਬਚਨ ਆਖੇ
ਤਪ ਤੈ ਕੀਨ ਕਥਨ ਤਪ ਤੈ ਕਥਨ ਕੀਨ ਪਾ ਪੂਰਾ
ਤੇ ਹੁਣ ਤੂੰ ਇਹ ਜੋ ਬੜਾ ਕਠਿਨ ਤਪ ਕੀਤਾ ਹੈ ਨਾ ਇਹ ਤਪ ਤੇਰਾ ਪੂਰਾ ਹੋ ਗਿਆ ਹੈ
ਅਬ ਤਜ ਬਚਨ ਮਨ ਮਮ ਰੂਰਾ
ਮੇਰਾ ਸੁੰਦਰ ਬਚਨ ਮੰਨ ਲੈ ਤੇ ਹੁਣ ਇਹ ਤਪ ਛੱਡ ਦੇ ਪਾਣੀ ਚੋ ਬਾਹਰ ਆ ਜਾ ਤੇ ਤੇਰਾ ਤਪ ਪੂਰਾ ਹੋਇਆ ਹੈ
ਜੈ ਸਤ ਸੰਗਤ ਹੋਤ ਸਮਾਜਾ
ਜਿੱਥੇ ਸਤ ਸੰਗਤ ਹੁੰਦੀ ਹੈ ਨਾ ਤੇ ਸਤ ਸੰਗਤ ਵਿਚ ਜਾਇਆ ਕਰ ਸਤ ਸੰਗਤ ਕਰਿਆ ਕਰ ਇਹ ਤਪ ਕਰਨ ਦਾ ਹੁਣ ਸਮਾਂ ਨੀ ਤੇ ਨਾਲੇ ਤੇਰਾ ਤਪ ਪੂਰਾ ਹੋ ਚੁੱਕਾ ਤੇ ਸਾਡਾ ਇਹ ਸੁੰਦਰ ਬਚਨ ਮੰਨ ਤੇ ਸਤ ਸੰਗਤ ਵਿਚ ਜਾਇਆ ਕਰ ਸਤ ਸੰਗਤ ਕਰਿਆ ਕਰ ਹਾਂਜੀ
ਸੇਵਾ ਕਰੋ ਤਾਂ ਸ਼ੁਭ ਕਾਜਾ
ਸੰਗਤ ਵਿਚ ਜਾ ਕੇ ਸੇਵਾ ਕਰਿਆ ਕਰ ਹਾਂਜੀ
ਮਨ ਕੋ ਪ੍ਰਾਪਤ ਗਿਆਨ
ਤਾਏ ਉਥੇ ਮਨ ਦੇ ਵਿਚ ਗੁਰੂ ਕੀ ਸੰਗਤ ਵਿਚੋਂ ਗਿਆਨ ਪ੍ਰਾਪਤ ਹੋਵੇਗਾ
ਮੁਕਤੇ ਉਚਿਤ ਹੈ ਸੰਸੈ ਨਾਈ
ਕਿਸੇ ਪ੍ਰਕਾਰ ਦਾ ਕੋਈ ਸੰਸਾ ਨਹੀਂ ਰਹੇਗਾ ਮੁਕਤੀ ਪ੍ਰਾਪਤ ਹੋ ਜਾਏਗੀ ਗਿਆਨ ਪ੍ਰਾਪਤ ਹੋ ਜਾਏਗਾ
ਦੋਏਰਾ ਚਰਨ ਬੰਦਨਾ ਮੈਂ ਕਰੀ ਕਯੋ ਬਚਨ ਤਿੰਨ ਸੰਗ
ਜਨਕ ਰਾਜੇ ਦੇ ਚਰਨਾਂ ਤੇ ਬੰਦਨਾ ਕਰਕੇ ਉਹ ਜਨਕ ਰਾਜੇ ਨੂੰ ਮੈਂ ਇਹ ਬਚਨ ਆਖਿਆ ਬੇਨਤੀ ਕੀਤੀ ਹਾਂ
ਏਕ ਬਲਖਿਓ ਰਹਿ ਕਰੋ ਪੁਨ ਪੂਰਨ ਬਿਨ ਭੰਗ
ਕਹਿੰਦਾ ਇੱਕ ਸਾਲ ਹੋਰ ਮੈਂ ਇੱਥੇ ਜਲ ਦੇ ਵਿਚ ਤਪ ਕਰਾਂਗਾ ਉਸ ਤੋਂ ਬਾਅਦ ਮੈਂ ਛੱਡ ਦਿਆਂਗਾ ਤਪ ਨਹੀਂ ਕਰਾਂਗਾ ਇੱਕ ਸਾਲ ਤੋਂ ਬਾਅਦ
ਹਾਂਜੀ ਸੁਣ ਕੇ ਬੋਲਿਓ ਬਚਨ ਬਿਦੇਹੋ
ਤੇ ਉਸ ਵੇਲੇ ਜਦੋਂ ਇਹ ਬਚਨ ਆਖੇ ਨਾ ਉਸ ਰਿਖੀ ਨੇ ਜੋ ਬਮਾਦ ਵਿਚ ਮਗਰਮੱਛ ਬਣਿਆ ਤੇ ਜਨਕ ਰਾਜਾ ਬੋਲਿਆ ਉਸ ਵੇਲੇ
ਇੱਕੋ ਬਚਨ ਨਾ ਮਾਨਿਓ ਮੋ
ਮੇਰਾ ਤੂੰ ਜੋ ਠੀਕ ਚੰਗਾ ਬਚਨ ਸੀ ਨਾ ਮੈਂ ਤੈਨੂੰ ਬੜੇ ਗਿਆਨ ਦੀ ਗੱਲ ਆਖੀ ਸੀ ਇਹ ਗਿਆਨ ਦਾ ਬਚਨ ਤੂੰ ਮੇਰਾ ਮੰਨਿਆ ਨਹੀਂ
ਤੇ ਹੈ ਜਲ ਜੀਵ ਵਿਸਾਲਾ
ਇਸ ਕਰਕੇ ਜਾ ਜਲ ਦੇ ਵਿਚ ਰਹਿ ਤੇ ਜਲ ਦਾ ਕੋਈ ਜਾਨਵਰ ਬਣ ਜਾ ਜਲ ਵਿਚ ਰਹਿਣ ਵਾਲਾ ਕੋਈ ਜੰਤੂ ਬਣ ਤੇ ਜਲ ਵਿਚ ਹੀ ਰਹਿ ਜਲ ਦਾ ਕੀੜਾ ਬਣ ਕੇ ਹਾਂਜੀ
ਜਲ ਮੈਂ ਰੋ ਸਦੀਵ ਵਿਸਾਲਾ
ਸਦੀਵ ਕਾਲ ਸਦਾ ਪਾਣੀ ਦੇ ਵਿਚ ਰਹੇ ਹਾਂਜੀ
ਸੁਣ ਕੇ ਬਚਨ ਡਰਿਓ ਔਰ ਮਾਈ
ਕਹਿੰਦਾ ਜਨਕ ਰਾਜੇ ਜੀ ਕੋਲੋਂ ਇਹ ਬਚਨ ਸੁਣ ਕੇ ਮੈਂ ਆਪਣੇ ਮਨ ਦੇ ਵਿਚ ਬੜਾ ਡਰਿਆ ਕਿ ਜਨਕ ਰਾਜੇ ਦੇ ਬਚਨ ਸਫਲ ਹੋ ਜਾਣੇ ਨੇ ਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਵੀ ਫੁਰਮਾਨ ਕਰਦੀ ਹੈ ਜਨਕ ਬੈਠੇ ਸੰਘਾਸਨ ਨੋ ਤੂੰ ਮੁਨੀ ਧੂਰ ਲੈ ਲਾਵੇ ਗੋ ਮੁਨੀ ਜਨ ਵੀ ਧੂਰ ਲੈ ਕੇ ਜਨਕ ਰਾਜੇ ਦੀ ਆਪਣੇ ਮੱਥੇ ਨੂੰ ਲਾਉਂਦੇ ਨੇ ਇਹ ਮਹਾਨ ਮਹਾਤਮਾ ਰਾਜਾ ਸੀ ਤੇ ਪਰਮਾਤਮਾ ਸੀ, ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਸੀ, ਸ੍ਰੇਸ਼ਟ ਮਤ ਵਾਲਾ ਸੀ, ਤੇ ਇਹੀ ਗੱਲ ਕਹਿੰਦੇ ਨੇ ਕਿ ਇਹ ਚੰਗਾ ਰਾਜਾ ਹੈ, ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਭਜਨੀਕ ਪੁਰਸ਼ ਹੈ। ਇਸ ਦਾ ਮੈਂ ਬਚਨ ਨਹੀਂ ਮੰਨਿਆ ਤੇ ਇਸ ਦਾ ਬਚਨ ਪੂਰਾ ਹੋ ਜਾਵੇਗਾ। ਮੇਰੇ ਮਨ ਵਿਚ ਬੜਾ ਡਰ ਪੈਦਾ ਹੋਇਆ
ਸਰਾਪ ਅੰਤ ਬੂਜਤ ਪਾਤਾਈ,
ਤੇ ਉਸ ਵੇਲੇ ਮੈਨੂੰ ਸਰਾਪ ਦੇ ਦਿੱਤਾ ਤੇ ਮੈਂ ਪੁੱਛਿਆ ਰਾਜੇ ਜਨਕ ਨੂੰ ਕਿ ਇਹ ਜੋ ਤੁਸੀਂ ਮੈਨੂੰ ਸਰਾਪ ਦਿੱਤਾ ਹੈ। ਹਾਂਜੀ,
ਬਨ ਕੈ ਮੈਂ ਕੋ ਜੀਵ ਬਹੁਰੇ,
ਭਾਵ ਹੁਣ ਇਹ ਮੇਰਾ ਜੋ ਤੁਹਾਡਾ ਦਿੱਤਾ ਹੋਇਆ ਸਰਾਪ ਹੈ, ਇਹ ਭਾਵ ਕਿ ਕਦੋਂ ਤੱਕ ਚੱਲੇਗਾ, ਸਾਰੀ ਜ਼ਿੰਦਗੀ ਇਹ ਸਰਾਪ ਦੇ ਵਿਚ ਹੀ ਲੰਘ ਜਾਏਗਾ ਸਮਾਂ ਕਿ ਮੇਰਾ ਉਧਾਰ ਵੀ ਹੋਵੇਗਾ।
ਨਹੀਂ ਮੁਕਤ ਕਬ ਮੋਰੀ,
ਕਦੀ ਵੀ ਮੇਰੀ ਮੁਕਤੀ ਹੋਵੇਗੀ ਕਿ ਨਹੀਂ ਹੋਵੇਗੀ। ਹਾਂਜੀ,
ਬੋਲਿਓ ਜਨਕ ਆਏ ਕਲ ਕਾਲਾ।
ਉਸ ਵੇਲੇ ਜਨਕ ਰਾਜੇ ਨੇ ਇਹ ਬਚਨ ਆਖੇ ਉਸ ਰਿਖੀ ਨੂੰ ਜੋ ਮਗਰਮੱਛ ਦੀ ਜੂਨ ਵਿਚ ਪਿਆ ਕਿ ਕਲ ਯੁਗ ਦਾ ਸਮਾਂ ਆਏਗਾ, ਸਤਿਗੁਰੂ ਨਾਨਕ ਦੇ ਮਹਾਰਾਜ ਕਲ ਯੁਗ ਦੇ ਵਿਚ ਅਵਤਾਰ ਧਾਰ ਕੇ ਆਉਣਗੇ। ਹਾਂਜੀ,
ਅਵਤਾਰ ਅਵਤਾਰ ਕਿਰਪਾਲਾ,
ਸਤਿਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਕੇ ਤੈਨੂੰ ਮੁਕਤੀ ਬਖਸ਼ਣਗੇ, ਸੰਸਾਰ ਸਮੁੰਦਰ ਤੋਂ ਪਾਰ ਕਰ ਦੇਣਗੇ।
ਚਰਨ ਚੁਵੇ ਜਬ ਆਏ,
ਜਦੋਂ ਸਤਿਗੁਰੂ ਜੀ ਆਉਣਗੇ ਨਾ, ਉਹਨਾਂ ਦੇ ਚਰਨ ਛੋਹ ਪ੍ਰਾਪਤ ਹੋਵੇਗੀ ਤੇਰੇ ਸਰੀਰ ਦੇ ਨਾਲ, ਜਦੋਂ ਸਪਰਸ਼ ਹੋਵੇਗਾ ਨਾ ਸਤਿਗੁਰਾਂ ਦੇ ਚਰਨਾਂ ਦਾ। ਹਾਂਜੀ,
ਸਰਾਪ ਨਾਸ਼ ਹੋ ਜਾਏ,
ਉਸ ਵੇਲੇ ਇਹ ਸਾਡਾ ਦਿੱਤਾ ਹੋਇਆ ਸਰਾਪ ਨਾਸ ਹੋ ਜਾਏਗਾ, ਖਤਮ ਹੋ ਜਾਏਗਾ।
ਬੂਜਿਓ ਜਨਕ ਲਖੋ ਮੈਂ ਕੈਸੇ,
ਜਨਕ ਰਾਜੇ ਨੂੰ ਪੁੱਛਿਆ ਇਸ ਰਿਖੀ ਨੇ ਕਿ ਮੈਂ ਕਿਵੇਂ ਜਾਣਾਂਗਾ, ਕਿਵੇਂ ਸਮਝਾਂਗਾ ਕਿ ਇਹ ਕਲਯੁਗ ਦੇ ਅਵਤਾਰ ਸਤਿਗੁਰੂ ਨਾਨਕ ਦੇ ਮਹਾਰਾਜ ਆਏ ਹਨ।
ਭੇਦ ਸਰਬ ਸਮਝਾਵੋ ਤੈ ਤੈਸੋ,
ਹੇ ਰਾਜਨ ਮੈਨੂੰ ਸਾਰਾ ਇਹ ਭੇਦ ਸਮਝਾ ਦਿਓ, ਗਿਆਨ ਦੀ ਗੱਲ ਕਿ ਉਹਨਾਂ ਦੇ ਨਾਲ ਮੇਰਾ ਮਿਲਾਪ ਕਿਵੇਂ ਹੋਵੇਗਾ।
ਸੁਣੋ ਮੁਨੀ ਜਬ ਮਿਲੇ ਆਏ,
ਹੁਣ ਜਨਕ ਰਾਜਾ ਜੀ ਆਖਦੇ ਨੇ ਮੁਨੀ ਜਨ ਜੀ ਸੁਣੋ, ਜਦੋਂ ਸਤਿਗੁਰੂ ਨਾਨਕ ਦੇ ਮਹਾਰਾਜ ਆ ਕੇ ਤੈਨੂੰ ਮਿਲਣਗੇ ਨਾ, ਹਾਂਜੀ,
ਚਰਨ ਛੋਤ ਸੁਧਵੈ ਤੁਜ ਤਾਈ,
ਉਹਨਾਂ ਦੇ ਚਰਨ ਛੂੰਹਦਿਆਂ ਤੇਰੇ ਸਰੀਰ ਦੇ ਨਾਲ ਤੈਨੂੰ ਭਾਵ ਕੇ ਸੋਝੀ ਆ ਜਾਏਗੀ, ਗਿਆਨ ਆ ਜਾਏਗਾ, ਜਦੋਂ ਉਹਨਾਂ ਦਾ ਚਰਨ ਛੋ ਗਿਆ ਤੇ ਤੈਨੂੰ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਜਾਏਗੀ, ਸਮਝ ਜਾਏਗਾ ਆਪਣੇ ਆਪ,
ਮੁਕਤ ਕਰੇ ਪੁਨ ਜਾਏ ਅਗਾਰੇ,
ਤੇਰੇ ਵਿਚ ਬੋਲਣ ਦੀ ਭਾਵ ਕੇ ਸ਼ਕਤੀ ਆ ਜਾਏਗੀ ਤੇ ਤੇਰੀ ਮੁਕਤੀ ਪ੍ਰਾਪਤ ਹੋ ਜਾਏਗੀ।
ਸੋ ਤੁਮ ਸ਼੍ਰੀ ਨਾਨਕ ਨਿਰੰਕਾਰੇ,
ਤੇ ਉਤਨੀ ਦੇਰ ਤੱਕ ਇੰਤਜ਼ਾਰ ਕਰ, ਸਤਿਗੁਰੂ ਨਾਨਕ ਦੇ ਮਹਾਰਾਜ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ ਨਿਰੰਕਾਰ ਅਕਾਰ, ਜੋਤ ਜਗ ਮੰਡਲ ਕਰਿਓ ਨਿਰੰਕਾਰ, ਨਾ ਸਤਿਗੁਰੂ ਨਾਨਕ ਦੇ ਮਹਾਰਾਜ ਆਪ ਪਰਮੇਸ਼ਰ ਦਾ ਰੂਪ ਧਾਰ ਕੇ ਮਨੁੱਖੀ ਜਾਮੇ ਵਿਚ ਆਉਣਗੇ, ਉਹ ਨਿਰੰਕਾਰੀ ਜੋਤ ਸਤਿਗੁਰੂ ਨਾਨਕ ਦੇ ਮਹਾਰਾਜ। ਹਾਂਜੀ,
ਸੋ ਤੁਮ ਸ਼੍ਰੀ ਨਾਨਕ ਨਿਰੰਕਾਰੇ ਆਪ ਉਧਾਰ ਮੇਰਾ ਕਰ ਦੀਜੈ।
ਇਹ ਮਗਰਮੱਛ ਸਤਿਗੁਰੂ ਨਾਨਕ ਦੇ ਮਹਾਰਾਜ ਨੂੰ ਆਖਦਾ ਕਿ ਜੋ ਬਚਨ ਮੈਨੂੰ ਜਨਕ ਰਾਜੇ ਨੇ ਆਖੇ ਸੀ ਨਾ, ਹੁਣ ਮੈਨੂੰ ਸਮਝ ਆ ਗਈ ਹੈ, ਤੁਹਾਡੇ ਚਰਨ ਛੋਹ ਪ੍ਰਾਪਤ ਹੋਈ ਤੇ ਮੈਨੂੰ ਸੋਝੀ ਆ ਗਈ, ਮੈਨੂੰ ਗਿਆਨ ਆ ਗਿਆ, ਹੁਣ ਤੁਸੀਂ ਹੀ ਹੋ ਸਤਿਗੁਰੂ ਨਾਨਕ ਨਿਰੰਕਾਰ, ਉਹ ਵਾਹਿਗੁਰੂ ਪਰਮੇਸ਼ਰ ਦਾ ਰੂਪ। ਹਾਂਜੀ,
ਉਧਾਰ ਮੇਰਾ ਕਰ ਦੀਜੈ,
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਉਧਾਰ ਕਰ ਦਿਓ, ਮੁਕਤੀ ਕਰ ਦਿਓ।
ਸ਼ਰਨ ਸ਼ਰਨ ਮੈਂ ਸ਼ਰਨ ਰੱਖੀ ਜੈ,
ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਵਿਚ ਆਇਆ, ਤੁਹਾਡੇ ਚਰਨਾਂ ਦਾ ਆਸਰਾ ਤੱਕਿਆ, ਮੈਨੂੰ ਆਪਣੀ ਸ਼ਰਨ ਵਿਚ ਰੱਖ ਲਓ।
ਮੈਂ ਸੁਨੇ ਗੁਣ ਖਾਨੇ,
ਗੁਣਾਂ ਦੇ ਖਾਨ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਦੋਂ ਇਹ ਬਚਨ ਸੁਣੇ ਨਾ ਉਸ ਮਗਰਮੱਛ ਕੋਲੋਂ,
ਮਦਰ ਮਿਰਦੁਲ ਮੁਖ ਬਾਨੀ,
ਮਿੱਠੇ ਮਿੱਠੇ ਬਚਨ ਬੋਲੇ ਸਤਿਗੁਰੂ ਨਾਨਕ ਦੇ ਮਹਾਰਾਜ, ਮਿੱਠੀ ਬਾਣੀ ਬੋਲ ਕੇ ਆਖਣ ਲੱਗੇ,
ਅਸ਼ਟਮ ਜਾਮ ਆਰਬਲ ਤੇਰੇ,
ਅੱਠ ਪਹਿਰ ਭਾਵ ਕਿ ਹੋਰ ਤੇਰੀ ਉਮਰ ਹੈ, ਅੱਠ ਪਹਿਰ ਭਾਵ ਕਿ 24 ਘੰਟੇ ਉਮਰ ਤੇਰੀ ਬਕਾਇਆ ਬਾਕੀ ਰਹਿੰਦੀ ਹੈ,
ਛੁੱਟੇ ਚੱਕਦੇ ਬਡੇਰੇ,
ਤੇ ਉਸ ਤੋਂ ਬਾਅਦ ਤੇਰਾ ਇਹ ਸਰੀਰ ਛੁੱਟ ਜਾਏਗਾ, ਤੇਰੀ ਮੁਕਤੀ ਹੋ ਜਾਏਗੀ, ਜਾਮਾ ਬਦਲ ਜਾਏਗਾ।
ਵਾਹਿਗੁਰੂ ਸਿਮਰੋ ਤਬ ਤਾਈ
ਉਤਨੀ ਦੇਰ ਤੱਕ ਵਾਹਿਗੁਰੂ ਵਾਹਿਗੁਰੂ ਦਾ ਜਾਪ ਸਰਵਣ ਕਰਦੇ ਰਹੋ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਓ ਵਾਹਿਗੁਰੂ ਦਾ ਨਾਮ ਜਪਦੇ ਰਹੋ
ਤੇਰੀ ਗਤ ਕਰ ਹੈ ਹਮ ਜਾਏ
ਫਿਰ ਤੇਰੀ ਮੁਕਤੀ ਹੋ ਜਾਏਗੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ
ਅੱਠ ਪੈਰ ਤਿਨਕੀਏ ਜਪ ਜਾਪ
ਅੱਠ ਪੈਰ ਸਤਿਗੁਰੂ ਮਹਾਰਾਜ ਜੀ ਦਾ ਬਚਨ ਮੰਨ ਕੇ ਇਸਨੇ ਜਾਪ ਕੀਤਾ ਇੱਕ ਰਸ ਬਿਰਤੀ ਸਤਿਗੁਰਾਂ ਦੀ ਮਿਹਰ ਹੋਈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਐਸੇ ਮਿੱਠੇ ਬਚਨ ਬੋਲਣ ਵਾਲੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨ ਮੰਨ ਕੇ ਇੱਕ ਰਸ ਬਿਰਤੀ ਜੁੜ ਗਈ ਹੁਣ ਸਭ ਕੁਝ ਵਿਸਰ ਗਿਆ ਤੇ ਵਾਹਿਗੁਰੂ 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 ਦਾ ਜਾਪ ਕੀਤਾ ਅੱਠ ਪਹਿਰ ਹਾਂਜੀ
ਝੂਟੇ ਬੋਰ ਦੀਨ ਜੋ ਸਰਾਪ
ਜੋ ਸਰਾਪ ਦਿੱਤਾ ਸੀ ਨਾ ਜਨਕ ਰਾਜੇ ਨੇ ਉਹ ਦੂਰ ਹੋ ਗਿਆ
ਜਗ ਤਨ ਤਜ ਕੈ ਸੋਤੇ ਕਾਲਾ
ਤੇ ਉਸੇ ਵੇਲੇ ਇਹ ਮੱਛੀ ਜਾਮਾ ਤਿਆਗ ਦਿੱਤਾ
ਭਯੋ ਚਤਰ ਪੁਜ ਰੂਪ ਵਿਸਾਲਾ
ਫਿਰ ਕਹਿੰਦੇ ਚਤਰ ਪੁਜ ਰੂਪ ਧਾਰਨ ਕਰ ਲਿਆ
ਕੁੰਡਲ ਕਰਨ ਬਰਨ ਜੇ ਸ਼ਾਮ
ਤੇ ਭਾਵ ਐਸਾ ਸੁੰਦਰ ਜਾਮਾ ਕੁੰਡਲ ਵਿਸ਼ਨੂੰ ਦਾ ਵੈਸੇ ਕਹਿੰਦੇ ਅਵਤਾਰ ਵਿਸ਼ਨੂੰ ਵਾਲਾ ਜਾਮਾ ਧਾਰਨ ਕਰ ਲਿਆ ਹੈ
ਸੁੰਦਰ ਦੇ ਦੁਤੀਆ ਜਨ ਕੰਮ
ਤੇ ਭਾਵ ਕੇ ਐਸੀ ਸ੍ਰੇਸ਼ਟ ਮਤ ਪ੍ਰਾਪਤ ਹੋ ਗਈ
ਉਸਤਤ ਕਰ ਬੈਕੁੰਠ ਸਿਧਾਰਿਓ
ਤੇ ਇਉਂ ਉਸਤਤ ਕਰਦਾ ਹੋਇਆ ਚਲਾ ਗਿਆ ਸੱਚਖੰਡ ਵਿਚ
ਜੈ ਜੈ ਸਤਿਗੁਰ ਬਚਨ ਉਚਾਰਿਓ
ਜੈ ਜੈ ਬਚਨ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਸਤਤ ਕਰਦਿਆ ਹੋਇਆ ਚੱਲ ਪਿਆ ਹੈ
ਕੁਨ ਗਮਨੇ ਬੇਦੀ ਕੁਲ ਦੀਪਾ
ਇਥੋਂ ਬੇਦੀ ਕੁਲ ਦੇ ਦੀਪਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਚੱਲ ਪਏ
ਪਹੁੰਚੇ ਲੰਕਾ ਕੇ ਰਸਮੀਪਾ
ਲੰਕਾ ਦੇ ਕੋਲ ਚਲੇ ਗਏ ਬਿਲਕੁਲ ਲੰਕਾ ਦੇ ਵਿਚ ਹਾਂਜੀ
ਫਿਰਤ ਬ੍ਰਿੰਦ ਤੈ ਦੀਰਘ ਦਾਨੋ
ਉਥੇ ਵੱਡੇ ਵੱਡੇ ਜੋ ਦੈਂਤ ਸੀ ਨਾ ਉਹ ਵੇਖੇ ਉਥੇ ਦੈਂਤਾਂ ਦਾ ਕਬਜ਼ਾ ਸੀ ਚਾਰ ਚਫੇਰੇ ਦੈਂਤ ਵੇਖੇ ਨਾ ਹਾਂਜੀ
ਗਿਰ ਕੱਜਲ ਕੇ ਵਿਚਰਤ ਮਾਨੋ
ਇਉਂ ਜਾਣੋ ਕਿ ਜਿਵੇਂ ਸੁਰਮੇ ਦਾ ਪਹਾੜ ਹੁੰਦਾ ਸੁਰਮੇ ਦੇ ਪਹਾੜ ਵਿਚ ਫਿਰਦੇ ਉਹ ਦੈਂਤ ਵੱਡੇ ਵੱਡੇ ਇਉਂ ਜਾ ਹਾਂਜੀ
ਤਿਨੈ ਬਿਲੋਕਤ ਡਰਿਓ ਮਰਦਾਨਾ
ਉਹਨਾਂ ਨੂੰ ਵੇਖ ਕੇ ਭਾਈ ਮਰਦਾਨਾ ਜੀ ਡਰ ਗਏ ਕਿਤਨੇ ਵੱਡੇ ਵੱਡੇ ਦੈਂਤ ਹਨ
ਓਏ ਅਧੀਰਜ ਬਚਨ ਬਖਾਨਾ
ਹੌਸਲਾ ਟੁੱਟ ਗਿਆ ਭਾਈ ਮਰਦਾਨਾ ਜੀ ਦਾ ਸ਼ਕਤੀ ਹਾਰ ਗਏ ਤੇ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਭਾਈ ਮਰਦਾਨਾ ਜੀ ਨੇ
ਵਿਚ ਗਏ ਆਨ ਅਮਤਾਈ
ਸਤਿਗੁਰੂ ਮਹਾਰਾਜ ਇਹ ਜੋ ਰਾਕਸ਼ ਨੇ ਨਾ ਇਹ ਆ ਕੇ ਆਪਾਂ ਨੂੰ ਪਕੜ ਲੈਣਗੇ
ਪੱਖਿਆਂ ਕਰੇ ਨਾ ਬਿਲਮ ਲਗਾਈ
ਇਹ ਦੇਰ ਨਹੀਂ ਲਾਉਣਗੇ ਮਹਾਰਾਜ ਖਾ ਜਾਣਗੇ
ਇਨ ਸਮੀਪ ਨਾ ਚਲੋ ਗੁਸਾਈ
ਸਤਿਗੁਰੂ ਜੀ ਇਹਨਾਂ ਦੇ ਕੋਲ ਨਾ ਚੱਲੋ ਇਹਨਾਂ ਤੋਂ ਦੂਰ ਚੱਲੋ ਹੋਰ ਕਿਸੇ ਪਾਸੇ ਚੱਲੋ
ਅਪਰ ਸਥਾਨ ਬਿਲੋ ਕੋ ਜਾਏ
ਹੋਰ ਕੋਈ ਸਥਾਨ ਵੇਖੋ ਹੋਰ ਕਿਸੇ ਸਥਾਨ ਤੇ ਚੱਲਦੇ ਹਾਂ
ਸੁਣ ਕੇ ਬੋਲੇ ਪਰਮ ਪੁਨੀਤਾ
ਪਰਮ ਮਹਾਨ ਪਵਿੱਤਰ ਆਤਮਾ ਸਤਿਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਤੋਂ ਬਚਨ ਸਰਵਣ ਕਰਕੇ ਇਹ ਆਖਣ ਲੱਗੇ ਬੇਨਤੀ ਸਰਵਣ ਕੀਤੀ ਹਾਂਜੀ
ਭਗਤ ਸੁਨਤ ਰਹਿਤਾ ਤੂੰ ਨੀਤਾ
ਭਾਈ ਮਰਦਾਨਾ ਜੀ ਤੂੰ ਆਪਣੇ ਸਰੀਰ ਦਾ ਬੜਾ ਫਿਕਰ ਰੱਖਦਾ ਬੜਾ ਡਰਦਾ ਤੇ ਭਾਵ ਡਰ ਨੂੰ ਆਪਣੇ ਨੇੜੇ ਹਮੇਸ਼ਾ ਰੱਖਦਾ ਇਸ ਹਾਂਜੀ
ਭਗਤ ਸੁਨਤ ਰਹਿਤਾ ਤੂੰ ਨੀਤਾ ਹਿਰਦੈ ਵਿਚਾਰ ਏਕ ਨਾ ਆਇਓ
ਤੇਰੇ ਮਨ ਦੇ ਵਿਚ ਕਦੇ ਵਿਚਾਰ ਨਹੀਂ ਆਉਂਦੀ ਕਦੇ ਵਿਚਾਰ ਨਹੀਂ ਧਾਰਨ ਕਰਦਾ ਹਾਂਜੀ
ਮਾ ਮੋਹ ਮੈਂ ਮਨ ਬਿਰਮਾਇਓ
ਤੇ ਮੋਹ ਦੇ ਵਿਚ ਤੇਰਾ ਮਨ ਭਰਮ ਜਾਂਦਾ ਭਰਮ ਦੇ ਵਿਚ ਪਿਆਰ ਹੈ ਨਾ ਇਤਨਾ ਮੋਹ ਹੈ ਨਾ ਤੇਰੇ ਮਨ ਵਿਚ ਇਤਨਾ ਭਰਮ ਪਿਆ ਹੋਇਆ ਹੈ
ਲਗਾ ਭੂਤ ਤੁਜ ਤਨ ਅਭਿਮਾਨਾ
ਇਹ ਜੋ ਭਾਵ ਕੇ ਮੋਹ ਦਾ ਭੂਤ ਹੈ ਨਾ ਇਹ ਤੇਰੇ ਮਨ ਦੇ ਵਿਚ ਲੱਗਿਆ ਹੋਇਆ ਬੜਾ ਭੂਤ ਤੈਨੂੰ ਚਿੰਬੜਿਆ ਹੋਇਆ ਹਾਂਜੀ
ਤੇ ਮਨ ਨੇ ਭਰਮ ਮਿਟਾਨਾ
ਤੇ ਇਸ ਕਰਕੇ ਇਹ ਤੇਰੇ ਮਨ ਵਿਚ ਭਰਮ ਹੈ ਤੇ ਮਨ ਦੇ ਵਿਚ ਉਹ ਭਰਮ ਮਿਟਾ ਦੇ ਆਪਣੇ ਸਰੀਰ ਨੂੰ ਨਾਸਵੰਤ ਜਾਣ ਤੇ ਆਪਣੇ ਆਪ ਭਰਮ ਮਿਟ ਜਾਏਗਾ
ਜੇ ਕੋ ਭੂਤ ਲਗਤ ਹੈ ਆਏ
ਜਿਨ੍ਹਾਂ ਨੂੰ ਭੂਤ ਚਿੰਬੜ ਜਾਂਦੇ ਹੈ ਨਾ ਹਾਂਜੀ
ਉਹ ਸਰੂਪ ਨਿਜ ਦੇਤ ਭੁਲਾਏ
ਉਹਨਾਂ ਨੂੰ ਆਪਣਾ ਸਰੂਪ ਹੀ ਭੁੱਲ ਜਾਂਦਾ ਹੈ ਆਪਣੇ ਸਰੂਪ ਦੀ ਪਹਿਚਾਣ ਨਹੀਂ ਰਹਿੰਦੀ ਆਪਣੇ ਆਪ ਭੁੱਲ ਜਾਂਦੇ ਹੈ ਸਤਿਗੁਰੂ ਜੀ ਆਖਦੇ ਨੇ ਇਹ ਸਰੀਰ ਆ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿਚ ਤਾਂ ਤੂੰ ਜਗ ਮਹਿ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਇਹ ਮਨੁੱਖ ਭੁੱਲ ਜਾਂਦਾ ਕਿ ਮੇਰੇ ਵਿਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ ਇਸ ਕਰਕੇ ਇਹ ਮਨੁੱਖ ਭਰਮ ਦੇ ਵਿਚ ਪੈ ਜਾਂਦਾ ਹੈ
ਆਪ ਭੂਤ ਨਾ ਹੋਵਤ ਸੋ
ਤੇ ਸਤਿਗੁਰੂ ਜੀ ਆਖਦੇ ਨੇ ਫਿਰ ਉਹ ਭੂਤ ਬਣ ਜਾਂਦਾ ਭੂਤਾਂ ਵਾਲੀ ਕਿਰਿਆ ਕਰਦਾ ਹੈ
ਮੰਤਰਨ ਸੋ ਚਾਰੈ ਜੋ ਕੋ
ਤੇ ਜੇ ਕੋਈ ਮੰਤਰ ਪੜਨ ਵਾਲਾ ਆ ਕੇ ਇਹਨਾਂ ਭੂਤਾਂ ਦਾ ਇਲਾਜ ਕਰੇ ਨਾ ਹਾਂਜੀ
ਇਕਸੈ ਭੂਤ ਵੈਰ ਸੁਧ ਜਾਨਤ
ਤੇ ਜਦੋਂ ਭੂਤ ਬਾਹਰ ਨਿਕਲ ਜਾਂਦਾ ਨਾ ਫਿਰ ਸੋਝੀ ਆ ਜਾਂਦੀ ਹੈ ਗਿਆਨ ਹੋ ਜਾਂਦਾ ਸਭ ਕੁਝ ਖਤਮ ਹੋ ਜਾਂਦਾ ਮੋਹ ਨਹੀਂ ਰਹਿੰਦਾ ਭਰਮ ਨਹੀਂ ਰਹਿੰਦਾ ਵਹਿਮ ਨਹੀਂ ਰਹਿੰਦਾ ਅਕਾਰਨ ਰੋਗ ਜੋ ਮਨੁੱਖ ਦੇ ਮਨ ਵਿਚ ਲੱਗਾ ਹੋਇਆ ਨਾ ਉਹ ਵੀ ਖਤਮ ਹੋ ਜਾਂਦਾ ਹੈ ਸੋਝੀ ਆ ਜਾਂਦੀ ਹੈ ਗਿਆਨ ਦੇ ਵਿਚ ਜੁੜ ਜਾਂਦਾ
ਨਿਜ ਸਰੂਪ ਕੋ ਤਵੈ ਪਛਾਨੈ
ਉਸ ਵੇਲੇ ਆਪਣੇ ਸਰੂਪ ਦੀ ਪਹਿਚਾਣ ਆ ਜਾਂਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਮੂਲ ਦੀ ਪਹਿਚਾਣ ਆ ਜਾਂਦੀ ਹੈ ਸਮਝ ਆ ਜਾਂਦੀ ਹੈ
ਜਦ ਲਗ ਭੂਤ ਲੱਗੇ ਦੁੱਖ ਪਾਵੇ
ਜਿਤਨੀ ਦੇਰ ਤੱਕ ਇਹ ਮੋਹ ਦਾ ਹੰਕਾਰ ਦਾ ਭੂਤ ਨਾ ਇਸ ਦੇ ਮਨ ਵਿਚ ਵੜਿਆ ਹੋਇਆ ਨਾ ਇਹ ਬੜਾ ਇਹ ਦੁੱਖ ਭੋਗਦਾ ਵਿਚਾਰਾ
ਨਿਕਸੈ ਵੈਰ ਆਨੰਦ ਸਮਾਵੇ
ਤੇ ਜਦੋਂ ਬਾਹਰ ਨਿਕਲ ਜਾਂਦਾ ਇਹ ਭੂਤ ਫਿਰ ਆਨੰਦ ਦੇ ਵਿਚ ਅਭੇਦ ਹੋ ਜਾਂਦਾ ਮਿਲ ਜਾਂਦਾ ਆਨੰਦ ਦੇ ਵਿਚ
ਤਨ ਹੰਤਾ ਤੁਝ ਲਾਗੇ ਉਹ ਭੂਤੰਗ
ਇਹ ਜੋ ਤੇਰੇ ਤਨ ਦੀ ਹੰਕਤਾ ਹੈ ਨਾ ਇਹ ਤੈਨੂੰ ਭੂਤ ਨਾ ਚੰਬੜਿਆ ਹੋਇਆ ਭਾਈ ਮਰਦਾਨਾ ਤਨ ਦੀ ਹੰਕਤਾ ਦਾ ਤਨ ਦੀ ਹੰਤਾ ਦਾ ਭੂਤ ਹਾਂਜੀ
ਨਿਜ ਸਰੂਪ ਭੁਲਿਓ ਅਤ ਭੂਤੰਗ
ਇਸ ਕਰਕੇ ਇਹ ਸ੍ਰੇਸ਼ਟ ਤੂੰ ਆਪਣੇ ਸਰੂਪ ਨੂੰ ਭੁੱਲ ਗਿਆ ਹੈ
ਮੰਤਰ ਸਤਿਗੁਰ ਸ਼ਬਦ ਸੁਜਾਨਾ
ਸਤਿਗੁਰੂ ਮਹਾਰਾਜ ਜੀ ਦੇ ਸ਼ਬਦ ਦਾ ਮੰਤਰ ਹੈ ਸਤਨਾਮ ਵਾਹਿਗੁਰੂ ਜਪ ਮਨ ਸਤਨਾਮ ਸਦਾ ਸਤਨਾਮ ਹਾਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ ਤੇ ਸਤਿਗੁਰੂ ਜੀ ਆਖਦੇ ਨੇ ਇਹ ਸਤਨਾਮ ਦਾ ਮੰਤਰ ਪੜ ਤੇ ਜੋ ਮਨ ਦੇ ਵਿਚ ਭੂਤ ਚਿੰਬੜੇ ਹੋਏ ਹੈ ਨਾ ਇਹ ਮਨ ਦੇ ਵਿਚੋ ਨਿਕਲ ਜਾਣਗੇ ਦੌੜ ਜਾਣਗੇ
ਬਸੈ ਮਿਟੈ ਤਨ ਮਾਨਾ
ਤੇ ਜਦੋਂ ਇਹ ਨਾਮ ਹਿਰਦੇ ਵਿਚ ਵਸ ਗਿਆ ਨਾ ਸ਼ਬਦ ਤੇ ਮਨ ਦਾ ਮਾਨ ਮਿਟ ਜਾਏਗਾ ਮਾਨ ਹੁੰਦੇ ਹੋਏ ਨਿਮਾਣਾ ਤਾਣ ਹੁੰਦੇ ਹੋਏ ਨਿਤਾਣਾ ਐਸੀ ਇਹ ਕਿਰਪਾ ਦਾ ਪਾਤਰ ਬਣ ਜਾਏਗਾ ਐਸੀ ਅਵਸਥਾ ਦਾ ਪਾਤਰ ਬਣ ਜਾਏਗਾ
ਤਨ ਹੰਤਾ ਜਬ ਸਰਵ ਗਵਾਏ
ਤੇ ਜਦੋਂ ਤਨ ਦੀ ਹੰਕਤਾ ਖਤਮ ਹੋ ਜਾਏਗੀ ਨਾ
ਨਿਜ ਸਰੂਪ ਹੋ ਗਇਓ ਲਖਾਏ
ਤੇ ਆਪਣੇ ਸਰੂਪ ਦੀ ਪਹਿਚਾਣ ਆ ਜਾਏਗੀ ਸਮਝ ਆ ਜਾਏਗੀ ਸਮਝ ਲਵਾਂਗੇ ਆਪਣੇ ਸਰੂਪ ਨੂੰ
ਤਬ ਹੀ ਪਾਵੇ ਮੁਕਤੀ ਆਨੰਦਾ
ਤੇ ਫਿਰ ਮੁਕਤੀ ਪ੍ਰਾਪਤ ਹੋ ਜਾਏਗੀ ਮੁਕਤੀ ਦਾ ਆਨੰਦ ਮਿਲੇਗਾ
ਬੰਧਨ ਡਾਰ ਮਿਟੈ ਜਮ ਫੰਦਾ
ਤੇ ਬੰਧਨਾਂ ਨੂੰ ਤੋੜ ਕੇ ਸੁੱਟ ਦਏਗਾ ਜਮਾਂ ਦਾ ਫੰਦਾ ਟੁੱਟ ਜਾਏਗਾ ਜਮਾਂ ਦੀ ਫਾਹੀ ਵਿਚ ਨਹੀਂ ਪਵੇਗਾ
ਜੇ ਸਾਂਪ ਕੁੰਜਰੀ ਡਾਰੇ
ਜਿਵੇਂ ਸੱਪ ਹੁੰਦਾ ਨਾ ਆਪਣੇ ਤਨ ਤੋਂ ਕੁੰਜ ਉਤਾਰ ਦਿੰਦਾ ਸੁੱਟ ਦਿੰਦਾ ਕੁੰਜ ਨੂੰ ਉਤਾਰ ਕੇ ਸਾਪ ਕੁੰਜ ਛੱਡ ਹੈ ਹਾਂਜੀ
ਕਿਉਂ ਹਟਕੇ ਨੇ ਬੋਰ ਸੰਭਾਰੇ
ਤੇ ਜਦੋਂ ਇੱਕ ਵਾਰੀ ਸੱਪ ਨੇ ਕੁੰਜ ਲਾ ਦਿੱਤੀ ਨਾ ਮੁੜ ਕੇ ਉਸ ਕੁੰਜ ਵੱਲ ਧਿਆਨ ਨਹੀਂ ਦਿੰਦਾ ਸੱਪ ਉਸ ਪਾਸੇ ਆਪਣਾ ਮਨ ਜੋੜਦਾ ਹੀ ਨਹੀਂ ਉਤਾਰ ਦਿੱਤੀ ਛੱਡ ਦਿੱਤਾ ਉਸ ਦਾ ਖਹਿੜਾ ਹਾਂਜੀ ਮੁੜ ਕੇ ਵੇਖਿਆ ਹੀ ਨਹੀਂ ਉਸ ਪਾਸੇ
ਤਨ ਕੋ ਮੋਹ ਨਾ ਕਭੀ ਲਹੇ
ਇਸੇ ਤਰ੍ਹਾਂ ਉਹ ਦੁਬਾਰਾ ਮੋਹ ਕਦੇ ਧਾਰਨ ਨਹੀਂ ਕਰਦਾ ਇਸੇ ਤਰ੍ਹਾਂ ਇਹ ਮਨੁੱਖ ਆਪਣੇ ਮਨ ਦਾ ਤਨ ਦਾ ਮੋਹ ਕਦੇ ਨਾ ਕਰੇ
ਤੂੰ ਕਿਦੋਂ ਜੀਵਤ ਬੋ ਰਹੇ
ਤੇ ਭਾਵ ਜੀਵਨ ਮੁਕਤ ਹੋ ਜਾਏ ਭਾਵੇਂ ਦੁੱਖ ਮਿਲੇ ਸੁੱਖ ਮਿਲੇ ਇਕ ਸਮ ਬਿਰਤੀ ਹੋ ਜਾਏ ਪਾਣੀ ਸਮੁੰਦਰ ਦੇ ਪਾਣੀ ਵਰਗੀ
ਨਾਸ਼ਵੰਤ ਨਿਤ ਲਖੈ ਸਰੀਰਾ
ਆਪਣੇ ਸਰੀਰ ਨੂੰ ਨਾਸਵੰਤ ਜਾਣੇ ਕਿ ਇਹ ਸਰੀਰ ਨਾਸਵੰਤ ਹੈ ਸਦਾ ਸਥਿਰ ਰਹਿਣ ਵਾਲਾ ਨਹੀਂ ਹੈ
ਨਹੀਂ ਕਦਾਚਿਤ ਮਨ ਹੈ ਪੀਰਾ
ਤੇ ਕਦਾਚਿਤ ਕਦੇ ਵੀ ਆਪਣੇ ਮਨ ਵਿਚ ਦਰਦ ਮਹਿਸੂਸ ਨਾ ਕਰੇ ਪੀੜ ਨਾ ਮੰਨੇ ਦੁੱਖ ਨਾ ਮੰਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਸੁਖ ਸਨਿਹ ਅਰਭੈ ਨਹੀਂ ਜਾਕੈ ਕੰਚਨ ਮਾਟੀ ਮਨ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਹਿ ਤੇ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਐਸੀ ਅਵਸਥਾ ਦਾ ਮਾਲਕ ਬਣ ਜਾਂਦਾ ਹੈ ਉਹ। ਹਾਂਜੀ,
ਸੁਨ ਮਰਦਾਨੇ ਗਿਰਾ ਬਖਾਨੇ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਸ੍ਰੇਸ਼ਟ ਬਚਨ ਸਰਵਣ ਕਰਕੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਹੈ।
ਸਭ ਸ਼ੁਭ ਯੋਗ ਆਪ ਗੁਣ ਖਾਨੇ।
ਸਤਿਗੁਰੂ ਸੱਚੇ ਪਾਤਸ਼ਾਹ ਆਪ ਸਭ ਕਾਰਨਾਂ ਦੇ ਕਰਨ ਦੇ ਸਮਰੱਥ ਹੋ, ਯੋਗ ਹੋ, ਜੋ ਚਾਹੋ ਸੋ ਕਰ ਸਕਦੇ ਹੋ।
ਪਰ ਕਿਰਪਾ ਹੋਏ ਤੁਮ ਜਾਵੇ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਮੇਰੇ ਤੇ ਜਦੋਂ ਤੁਹਾਡੀ ਕਿਰਪਾ ਹੁੰਦੀ ਹੈ ਨਾ,
ਨਿਜ ਸਰੂਪ ਲੱਗ ਸਕੋ ਤਵੇ,
ਉਸ ਵੇਲੇ ਮੈਂ ਆਪਣੇ ਸਰੂਪ ਦੀ ਪਹਿਚਾਣ ਕਰ ਲੈਣਾ। ਫਿਰ ਇਹ ਸਤਿਗੁਰੂ ਜੀ ਆਪ ਹੀ ਕੌਤਕ ਵਰਤਾਉਂਦੇ ਸੀ ਭਾਈ ਮਰਦਾਨਾ ਜੀ ਨੂੰ ਸਮਝਾਉਣ ਵਾਸਤੇ, ਲੋਕਾਂ ਨੂੰ ਗਿਆਨ ਦੇਣ ਵਾਸਤੇ, ਤੇ ਭਾਈ ਮਰਦਾਨਾ ਜੀ ਨੂੰ ਆਪ ਹੀ ਸਤਿਗੁਰੂ ਜੀ ਭੁਲਾ ਦਿੰਦੇ ਸੀ। ਤੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਜਿਹੜਾ ਬੰਦਾ ਇਤਨਾ ਸਮਾਂ ਰਿਹਾ ਹੋਵੇ, ਗੁਰੂ ਘਰ ਕੀਰਤਨੀਆਂ ਹੋਵੇ, ਉਸ ਦੇ ਮਨ ਵਿਚ ਕਦੇ ਵੀ ਅਜਿਹੇ ਵਿਚਾਰ ਨਹੀਂ ਆਉਂਦੇ। ਪਰ ਸਤਿਗੁਰੂ ਜੀ ਕੌਤਕ ਕਰਨ ਵਾਸਤੇ ਅਜਿਹੇ ਵਿਚਾਰ ਆਪਣੇ ਆਪ ਭਾਈ ਮਰਦਾਨਾ ਜੀ ਦੇ ਮਨ ਵਿਚ ਪੈਦਾ ਕਰ ਦਿੰਦੇ ਸੀ। ਤੇ ਹੁਣ ਭਾਈ ਮਰਦਾਨਾ ਜੀ ਆਖਦੇ, ਜਦੋਂ ਤੁਹਾਡੀ ਕਿਰਪਾ ਹੁੰਦੀ ਹੈ ਤੇ ਸਤਿਗੁਰੂ ਜੀ ਮੈਂ ਆਪਣੇ ਸਰੂਪ ਨੂੰ ਸਮਝ ਲੈਣਾ, ਪਹਿਚਾਣ ਲੈਣਾ ਕਿ ਮੈਂ ਕੌਣ
ਹਾਂ।
ਇਸੇ ਤਰ੍ਹਾਂ ਪਰਸ ਪਰ ਆਪਸ ਵਿਚ ਬਚਨ ਵਿਲਾਸ ਕਰਦੇ ਹੋਏ
ਆਏ ਚੱਲ ਤੈਵਾ,
ਇਹ ਬਚਨ ਵਿਲਾਸ ਕਰ ਰਹੇ ਸੀ ਸਤਿਗੁਰੂ ਜੀ ਤੇ ਭਾਈ ਮਰਦਾਨਾ ਜੀ, ਦੋ ਦੈਂਤ ਆਏ ਬੜੇ ਵੱਡੇ ਵੱਡੇ। ਹਾਂਜੀ, ਉਹਨਾਂ ਨੇ ਆ ਕੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਪੁੱਛਿਆ, ਪ੍ਰਸ਼ਨ ਕੀਤੇ ਉਹਨਾਂ ਦੈਂਤਾਂ ਨੇ। ਹਾਂਜੀ,
ਤੇ ਆਏ ਕਿਉਂ ਤੂੰ ਬੈਠੇ,
ਕਿੱਥੋਂ ਆਏ ਹੋ ਤੁਸੀਂ ਤੇ ਇਸ ਜਗ੍ਹਾ ਤੇ ਕਿਉਂ ਬੈਠੇ ਹੋ।
ਸ੍ਰੀ ਗੁਰੂ ਕੈ ਦੋਤ ਹਮ ਰਾਮੋ।
ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਅਸੀਂ ਸ੍ਰੀ ਰਾਮ ਚੰਦਰ ਜੀ ਦੇ ਦੂਤ ਹਾਂ, ਸ੍ਰੀ ਰਾਮ ਚੰਦਰ ਜੀ ਦਾ ਸੁਨੇਹਾ ਲੈ ਕੇ ਆਏ
ਹਾਂ। ਭਵੀਖਣ ਕੋ ਐ ਕੰਮ,
ਭਵੀਖਣ ਨੂੰ ਮਿਲਣ ਵਾਸਤੇ। ਇਹ ਭਵੀਖਣ ਸੀ ਸ੍ਰੀ ਰਾਮ ਚੰਦਰ ਜੀ ਦੇ ਵੇਲੇ ਦਾ, ਤੇ ਇਹ ਉਸ ਵੇਲੇ ਜਿਸ ਵੇਲੇ ਰਾਵਣ ਰਾਜ ਕਰਦਾ ਸੀ ਨਾ ਲੰਕਾ ਤੇ, ਇਹ ਰਾਵਣ ਦਾ ਦੂਤ ਸੀ ਭਵੀਖਣ, ਤੇ ਸ੍ਰੀ ਰਾਮ ਚੰਦਰ ਜੀ ਦਾ ਇਹ ਆਪ ਕੇ ਉਪਾਸ਼ਕ ਬਣ ਗਿਆ, ਰਾਮ ਚੰਦਰ ਜੀ ਦਾ ਪੁਜਾਰੀ ਬਣ ਗਿਆ। ਹੁਣ ਇਹ ਭਵੀਖਣ ਇਤਨੀ ਲੰਬੀ ਉਮਰ ਹੈ ਨਾ, ਉਥੇ ਰਹਿੰਦਾ ਸ੍ਰੀ ਲੰਕਾ ਦੀ ਧਰਤੀ ਤੇ, ਤੇ ਸਤਿਗੁਰੂ ਨਾਨਕ ਦੇ ਮਹਾਰਾਜ ਆਖਦੇ ਨੇ ਅਸੀਂ ਭਵੀਖਣ ਨੂੰ ਮਿਲਣ ਵਾਸਤੇ ਆਏ ਹਾਂ, ਅਸੀਂ ਰਾਮ ਚੰਦਰ ਦੇ ਦੂਤ ਹਾਂ। ਜਦੋਂ ਬਾਹਰ ਨਿਕਲੇਗਾ ਨਾ ਆਪਣੇ ਮਹੱਲਾ ਦੇ ਵਿਚੋਂ, ਭਵੀਖਣ ਸਾਡੇ ਕੋਲ ਆਵੇਗਾ ਇਸ ਪਾਸੇ ਨੂੰ,
ਮਿਲੇ ਤਬ ਨੇ ਜਾਏ ਅਵਾਸੋ,
ਉਸ ਵੇਲੇ ਮਿਲਾਂਗੇ ਭਵੀਖਣ ਨੂੰ, ਅਸੀਂ ਉਸ ਦੇ ਘਰ ਵਿਚ ਨਹੀਂ ਜਾਵਾਂਗੇ।
ਦੋਏਰਾ ਅਸੁਰ ਸੁਨਤ ਗਮਨੇ ਨਗਰ,
ਇਹ ਦੈਂਤ ਸੁਣ ਕੇ ਉਸ ਨਗਰ ਨੂੰ ਵਾਪਸ ਚਲੇ ਗਏ ਜਿੱਥੇ ਭਵੀਖਣ ਰਹਿੰਦਾ ਸੀ।
ਪਤੀ ਕੋ ਸੁਧ ਦੀਨ,
ਆਪਣੇ ਮਾਲਕ ਨੂੰ ਭਵੀਖਣ ਨੂੰ ਇਹਨਾਂ ਨੇ ਖਬਰ ਦਿੱਤੀ। ਹਾਂਜੀ,
ਲੀਕੇ ਉਪ ਬਨ ਕੇ ਬਿਕੈ,
ਭਾਵ ਕੇ ਜੋ ਸੁੰਦਰ ਬਾਗ ਹੈ ਨਾ ਛੋਟਾ ਬਾਗ, ਹਾਂਜੀ,
ਬੈਠੇ ਮਾਨੁਕ ਤੀਨ,
ਉਥੇ ਤਿੰਨ ਸੰਤ ਬੈਠੇ ਨੇ, ਅਤੀਤ ਸਾਧੂ ਆਏ ਉਸ ਬਾਗ ਦੇ ਵਿਚ ਬੈਠੇ ਹੋਏ ਹਨ।
ਹਮ ਹੈ ਰਾਮ ਦੋਤਿਓ ਕਹਿ,
ਉਹ ਆਖਦੇ ਨੇ ਕਿ ਅਸੀਂ ਸ੍ਰੀ ਰਾਮ ਚੰਦਰ ਜੀ ਦੇ ਦੂਤ ਹਾਂ, ਸੁਨੇਹਾ ਲੈ ਕੇ ਆਏ ਹਾਂ,
ਆਪ ਕੇ ਮਿਲਣੋ ਚਾਹੀ,
ਤੇ ਭਵੀਖਣ ਜੀ ਉਹ ਤੁਹਾਨੂੰ ਮਿਲਣਾ ਚਾਹੁੰਦੇ ਹਨ।
ਭਵੀਖਣ ਕਰ ਪਗ ਨੰਗੇ,
ਨੰਗੇ ਪੈਰ, ਪੈਰਾਂ ਦੇ ਵਿਚ ਜੋੜਾ ਵੀ ਨਹੀਂ ਪਾਇਆ, ਦੈਂਤਾਂ ਦੇ ਕੋਲੋਂ ਇਹ ਬਚਨ ਸੁਣ ਕੇ ਭਵੀਖਣ ਉਠਿਆ ਤੇ ਨੰਗੇ ਪੈਰ ਚੱਲ ਪਿਆ।
ਰਾਖਸ਼ ਚਲੇ ਬੋਤ ਤੇ ਸੰਗੇ,
ਇਹ ਦੋਵੇਂ ਰਾਖਸ਼ ਵੀ ਨਾਲ ਚੱਲੇ ਹਨ।
ਬਦ ਆਕਾਰ ਗਿਰ ਬਪੈ ਜੈਸੇ,
ਭਾਵ ਵੱਡੇ ਵੱਡੇ ਆਕਾਰ ਪਹਾੜ ਵਰਗੇ, ਇਤਨੇ ਵੱਡੇ ਵੱਡੇ ਆਕਾਰ ਦੇ ਇਨ੍ਹਾਂ ਦੇ ਸਰੀਰ ਹਨ।
ਰਾਸਨ ਕਰਨ ਕੰਦਰਾਂ ਤੈਸੇ,
ਇਉਂ ਜਾਣੋ ਕਿ ਪਹਾੜਾਂ ਦੇ ਵਿਚ ਉਹ ਬਣੀਆਂ ਨਹੀਂ ਹੁੰਦੀਆਂ ਗੁਫਾਵਾਂ, ਇਤਨੀਆਂ ਇਤਨੀਆਂ ਵੱਡੀਆਂ ਉਹਨਾਂ ਦੇ ਨੱਕ ਦੀਆਂ ਨਾਸਾਂ ਇਤਨੀਆਂ ਇਤਨੀਆਂ ਵੱਡੀਆਂ, ਕਹਿੰਦੇ ਹਨ।
ਦੋਨੋ ਰਾਖਸ਼ ਯਗਰਜ ਕਰਕੇ,
ਤੇ ਇਹ ਦੋਨੇ ਰਾਖਸ਼ਾਂ ਨੂੰ ਨਾਲ ਲੈ ਕੇ ਅੱਗੇ ਅੱਗੇ ਲਾ ਕੇ ਨਾ ਭਵੀਖਣ, ਹਾਂਜੀ,
ਆਇਓ ਨਿਕਟ ਭਾਉਰ ਧਰਕੇ,
ਬੜੀ ਭਾਵਨਾ ਮਨ ਦੇ ਵਿਚ ਧਾਰਨ ਕਰਕੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਸ ਆ ਗਏ।
ਸਤਿਗੁਰੂ
ਨਾਨਕ ਦੇ ਮਹਾਰਾਜ ਜੀ ਦੇ ਸਨਮੁਖ ਪਿਤਾਵਾਂ ਅਰਪਣ ਕੀਤੀਆਂ। ਹਾਂਜੀ,
ਬੰਦਨ ਕੀਏ ਸ਼ਰਧਾ ਧਰ ਜੇ ਕੇ,
ਬੜੀ ਸ਼ਰਧਾ ਮਨ ਵਿਚ ਧਾਰਨ ਕਰਕੇ ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਰਾਮ ਨਾਮ ਕਹਿ ਬੈਤ ਸਮੀਪਾ।
ਰਾਮ ਦਾ ਨਾਮ ਲੈ ਕੇ ਰਾਮ ਰਾਮ ਕਹਿ ਕੇ ਸਤਿਗੁਰੂ ਜੀ ਦੇ ਪਾਸ ਬੈਠ ਗਏ।
ਕੁਸ਼ਲ ਬੁਝ ਬੇਦੀ ਕੁਲ ਦੀਪਾ,
ਬੇਦੀ ਕੁਲ ਦੇ ਦੀਪਕ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹਨਾਂ ਨੂੰ ਸੁਖ ਸ਼ਾਂਤੀ ਪੁੱਛੀ ਤੇ ਸਤਿਗੁਰੂ ਜੀ ਤੋਂ ਉਹਨਾਂ ਨੇ ਸੁਖ ਸ਼ਾਂਤੀ ਪੁੱਛੀ ਹੈ।
ਬੋਲੇ ਬੋਲ ਸੁਣੋ ਲੰਕੇਸ਼ਾ,
ਤੇ ਸਤਿਗੁਰੂ ਮਹਾਰਾਜ ਬੋਲੇ ਹੈ ਲੰਕੇਸ਼ਰ ਭਾਵ ਕੇ ਲੰਕਾ ਦੇ ਰਾਜੇ ਸੁਣੋ,
ਹੈ ਚਿਰ ਕਾਲ ਰਘਵੇਸ਼ਾ,
ਬੜਾ ਸਮਾਂ ਹੋ ਗਿਆ ਕਹਿੰਦੇ ਸ੍ਰੀ ਰਾਮ ਚੰਦਰ ਜੀ ਦੇ ਨਾਲ ਮਿਲਾਪ ਨਹੀਂ ਹੋਇਆ। ਹਾਂਜੀ,
ਮੇਲ ਫਿਰ ਕਿਨੋ ਕਹਿ ਨਾਹੀ,
ਭਾਵ ਕਦੇ ਮੇਲ ਮਿਲਾਪ ਕੀਤਾ ਕਿ ਨਹੀਂ ਕੀਤਾ।
ਮਹਾ ਭਗਤ ਤੂੰ ਦੈਂਤ ਨਮਾਈ,
ਤੇ ਦੈਂਤਾਂ ਦੇ ਵਿੱਚੋਂ ਸਾਰੇ ਦੈਂਤ ਜਾਮਾ ਸੀ ਨਾ, ਇਹਨਾਂ ਦਾ ਭਵਿੱਖਣ ਦਾ ਵੀ ਦੈਂਤ ਜਾਮਾ ਸੀ, ਤੇ ਕਹਿੰਦੇ ਦੈਂਤ ਜਾਮੇ ਵਾਲੇ ਮਨੁੱਖਾਂ ਦੇ ਵਿੱਚੋਂ ਸਭ ਤੋਂ ਵੱਡਾ ਉਪਾਸ਼ਕ ਸ੍ਰੀ ਰਾਮ ਚੰਦਰ ਦਾ ਤੂੰ ਹੈ।
ਲਗੇ ਬੇਬੁਖਨ ਸੰਤ ਸੋ ਪੂਰੇ,
ਉਸ ਵੇਲੇ ਭਵਿੱਖਣ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਕਿ ਇਹ ਪੂਰਨ ਸੰਤ ਹੈ, ਇਹਨਾਂ ਦੇ ਵਿੱਚ ਕੋਈ ਕਮੀ ਨਹੀਂ ਹੈ।
ਹੱਥ ਬੰਦ ਬੋਲਿਓ ਬਚ ਰੂਰੇ,
ਸੁੰਦਰ ਬਚਨ ਬੋਲਿਆ, ਹੱਥ ਜੋੜ ਕੇ ਬੇਨਤੀ ਕੀਤੀ ਭਵਿੱਖਣ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ।
ਸੁਣੋ ਸੰਤ ਜਬ ਕਹਿ ਮੈਂ ਵਿਛੜਾ,
ਹੇ ਸੰਤ ਜੀ ਸੁਣੋ, ਜਦੋਂ ਤੋਂ ਮੈਂ ਸ੍ਰੀ ਰਾਮ ਚੰਦਰ ਜੀ ਦੇ ਨਾਲੋਂ ਵਿਛੜਿਆ ਹਾਂ ਨਾ,
ਸਭ ਕਾ ਰਾਮ ਨਾਮ ਉਰ ਧਰਾ,
ਉਸ ਤੋਂ ਬਾਅਦ ਮੈਂ ਰਾਮ ਦਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਕੀਤਾ, ਮੇਰੇ ਮਨ ਵਿੱਚ ਰਾਮ ਵਸਦਾ ਹੈ।
ਮੈਂ ਵਿਛੜਿਓ ਮੈਂ ਜਾਨੋ ਤਿੰਨ ਕੋ,
ਮੈਂ ਉਹਨਾਂ ਨੂੰ ਆਪਣੇ ਆਪ ਤੋਂ ਵਿਛੜਿਆ ਨਹੀਂ ਜਾਣਦਾ, ਮਨ ਕਰਕੇ ਨਹੀਂ ਵਿਛੜਿਆ, ਤਨ ਕਰਕੇ ਭਾਵੇਂ ਵਿਛੜ ਗਿਆ ਹਾਂ।
ਜਿਤ ਮੈਂ ਨਾਮ ਵਸਤ ਨਿਤ ਜਿਨ ਕੋ,
ਤੇ ਜਿਨ੍ਹਾਂ ਦਾ ਨਾਮ ਹਰੇਕ ਵੇਲੇ ਮੇਰੇ ਮਨ ਵਿੱਚ ਵਸਦਾ ਹੈ।
ਹਿਰਦੈ ਧਰ ਕੈ ਧਿਆਨ ਮੁਕੰਦਾ,
ਮੁਕਤੀ ਤੇ ਦਾਤੇ ਦਾ ਆਪਣੇ ਹਿਰਦੇ ਵਿੱਚ ਧਿਆਨ ਧਾਰਨ ਕਰਕੇ,
ਨਿਤਾ ਪ੍ਰਤੀ ਓ ਮਗਨ ਆਨੰਦਾ,
ਤੇਰੇ ਦਾ ਰੋਜ਼ਾਨਾ ਹੀ ਨਿਤਾ ਪ੍ਰਤੀ ਮੈਂ ਆਪਣੇ ਮਨ ਦੇ ਵਿੱਚ ਬੜਾ ਆਨੰਦ ਪ੍ਰਾਪਤ ਕਰਦਾ ਹਾਂ।
ਤੋਏਰਾ ਮੇਲ ਸਰੀਰਨ ਕੋ ਬਨਿਓ ਵਿਚਰਨ ਹੈ ਇਨ ਅੰਤ,
ਭਾਵ ਕਿ ਇਹ ਸਰੀਰਾਂ ਦਾ ਮੇਲ ਮਿਲਾਪ ਹੈ, ਕਦੇ ਜੰਮਦਾ ਕਦੇ ਮਰਦਾ, ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਜੈਸੇ ਹਰ ਹੱਟ ਕੀ ਮਾਲਾ ਪਿੰਡ ਲਗਤ ਹੈ ਏਕ ਸੱਖਣੀ ਹੋਰ ਫੇਰ ਭਰੀਅਤ ਹੈ, ਜਿਵੇਂ ਹਲਟ ਦੇ ਦੁਆਲੇ ਟਿੰਡਾਂ ਘੁੰਮਦੀਆਂ ਨਾ, ਖੂਹ ਦੇ ਵਿਚੋਂ ਖਾਲੀ ਚਲੀਆਂ ਜਾਂਦੀਆਂ, ਥੱਲੇ ਨੂੰ ਭਰ ਕੇ ਉੱਪਰ ਨੂੰ ਆ ਜਾਂਦੀਆਂ, ਇਸੇ ਤਰ੍ਹਾਂ ਇਹ ਮਨੁੱਖ ਦਾ ਸਰੀਰ ਹੈ, ਵਿਛੜਦਾ ਹੈ ਫੇਰ ਮਿਲ ਜਾਂਦਾ ਹੈ, ਇਹ ਸਰੀਰਾਂ ਦਾ ਮੇਲ ਮਿਲਾਪ ਬਣਿਆ ਹੋਇਆ, ਪਰ ਜਿਨ੍ਹਾਂ ਦੇ ਮਨ ਦੇ ਵਿੱਚ ਰਾਮ ਦਾ ਨਾਮ ਵਸ ਜਾਂਦਾ ਉਹ ਕਦੇ ਵਿਛੜਦੇ ਨਹੀਂ।
ਮਿਲੇ ਨਾ ਵਿਛੜੇ ਸੇ ਸਦਾ,
ਉਹ
ਜਿਨੋਰ ਨਾਮ ਸੁਮੰਤ,
ਜਿਨ੍ਹਾਂ ਦੇ ਨਾਮ ਦੇ ਵਿੱਚ ਵਾਹਿਗੁਰੂ ਦਾ ਨਾਮ ਹੈ ਨਾ, ਉਹ ਕਦੇ ਵਿਛੜਦੇ ਨਹੀਂ ਹਨ।
ਜੋ ਪਈ ਜਬ ਸ੍ਰੀ ਰਾਮ ਲੰਕ ਚੜ ਆਯੋ,
ਜਦੋਂ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਲੰਕਾ ਵਿੱਚ ਚੱਲ ਕੇ ਆਏ ਨਾ, ਹਾਂਜੀ,
ਜਬ ਸ੍ਰੀ ਰਾਮ ਲੰਕ ਚੜ ਆਯੋ,
ਜਦੋਂ ਸ੍ਰੀ ਰਾਮ ਚੰਦਰ ਜੀ ਲੰਕਾ ਦੇ ਵਿੱਚ ਚੱਲ ਕੇ ਆਏ ਸੀ ਨਾ, ਹਾਂਜੀ,
ਸਿਰ ਤੋਂ ਮੈਂ ਤਬ ਸਮਝਾਇਓ,
ਤੇ ਉਸ ਵੇਲੇ ਤੋਂ ਮੈਂ ਇੱਥੇ ਰਹਿੰਦਾ ਸੀ ਤੇ ਮੈਂ ਸਮਝਾਇਆ ਸੀ, ਰਾਵਣ ਦੀ ਗੱਲ ਕਰਨਗੇ, ਹਾਂਜੀ,
ਦਸ ਸਿਰ ਰਾਵਣ ਕੋ ਮੈਂ ਤਬ ਸਮਝਾਇਓ,
ਮੈਂ ਸਿਰ ਭਾਵ ਦਸਾਂ ਸਿਰਾਂ ਵਾਲੇ ਰਾਵਣ ਨੂੰ ਭਵਿੱਖਣ ਜੀ ਕਹਿੰਦੇ ਮੈਂ ਸਮਝਾਇਆ ਸੀ ਜੀ, ਜਦੋਂ ਸ੍ਰੀ ਰਾਮ ਚੰਦਰ ਜੀ ਆਏ ਸੀ ਲੰਕਾ ਵਿੱਚ, ਹਾਂਜੀ,
ਸੀਤਾ ਦੇ ਮਿਲੋ ਰਘਨਾਥ,
ਭਾਵ ਕੇ ਸ੍ਰੀ ਰਾਮ ਚੰਦਰ ਜੀ ਨੂੰ ਸੀਤਾ ਵਾਪਸ ਕਰ ਦਿਓ, ਇਹ ਗੱਲ ਮੈਂ ਆਖੀ ਸੀ ਰਾਵਣ ਨੂੰ, ਹਾਂਜੀ,
ਰਾਜ ਕਰੋ ਬੈਠੇ ਸੁਖ ਸਾਥ,
ਸਾਰੇ ਭਾਵ ਦੁੱਖ ਖਤਮ ਹੋ ਜਾਣਗੇ, ਸੁੱਖਾਂ ਦੇ ਨਾਲ ਰਾਜ ਕਰੋ, ਲੰਕਾ ਦੀ ਧਰਤੀ ਤੇ ਸੀਤਾ ਵਾਪਸ ਕਰ ਦਿਓ,
ਕਰਿਓ ਕ੍ਰੋਧ ਤਿੰਨ ਲਾਤ ਪਰ ਹਾਰੇ,
ਰਾਵਣ ਨੇ ਬੜਾ ਗੁੱਸਾ ਕੀਤਾ, ਗੁੱਸੇ ਵਿੱਚ ਆ ਕੇ ਰਾਵਣ ਨੇ ਮੈਨੂੰ ਲੱਤ ਮਾਰੀ, ਭਵਿੱਖਣ ਕਹਿੰਦੇ, ਹਾਂਜੀ,
ਅਨਾਦਰ ਸਭਾ ਮਜਾਰੀ,
ਬੜੀ ਭਰੀ ਸਭਾ ਸੀ, ਭਰੀ ਹੋਈ ਸਭਾ ਦੇ ਵਿੱਚ ਬੇੜਾ ਮੇਰਾ ਬੜਾ ਅਨਾਦਰ ਕੀਤਾ, ਪਾ ਬੇਅਦਬੀ ਕੀਤੀ ਮੇਰੀ, ਰਾਵਣ ਨੇ ਜ਼ੋਰ ਨਾਲ ਲੱਤ ਮਾਰੀ ਭਰੀ ਸਭਾ ਦੇ ਵਿੱਚ, ਹਾਂਜੀ,
ਲੱਤ ਪਰ ਹਰ ਕਸ਼ਟ ਸਹਿ ਤਬੇ,
ਤੇ ਉਸ ਦੇ ਲੱਤ ਮਾਰਨ ਦਾ ਦੁੱਖ ਮੈਂ ਸਹਾਰ ਲਿਆ, ਮੇਰੇ ਮਨ ਵਿੱਚ ਤੇ ਬੜਾ ਦੁੱਖ ਸੀ, ਪਰ ਮੈਂ ਸਹਾਰ ਲਿਆ ਭਾਵ ਕਿ ਉਸ ਦਾ ਜਵਾਬ ਨਹੀਂ ਦਿੱਤਾ
ਦੀਨ ਭਯੋ ਮੈਂ ਤਬੇ
ਤੇ ਇਤਨਾ ਕੁ ਜਵਾਬ ਦਿੱਤਾ ਕਿ ਰਾਵਣ ਨੂੰ ਤਿਆਗ ਦਿੱਤਾ ਤੇ ਰਾਮ ਚੰਦਰ ਦਾ ਉਪਾਸ਼ਕ ਬਣ ਗਿਆ। ਹਾਂਜੀ
ਰਾਮ ਚੰਦ ਕੀ ਤੱਕੀ ਮੈਂ ਸ਼ਰਨਾ
ਸ੍ਰੀ ਰਾਮ ਚੰਦਰ ਜੀ ਦੀ ਸ਼ਰਨ ਗ੍ਰਹਿਣ ਕਰ ਲਈ
ਤੇ ਚਿੰਨ ਪਯੋ ਹਿਰਦੈ ਅਸ ਫੁਰਨਾ
ਤੇ ਇਸ ਤਰ੍ਹਾਂ ਉਸ ਵੇਲੇ ਤੋਂ ਮੇਰੇ ਮਨ ਵਿਚ ਫੁਰਨਾ ਪੈਦਾ ਹੋਇਆ
ਜਦ ਲੰਕਾ ਕੋ ਮਾਰੇ ਜਾਵੇ
ਜਦੋਂ ਇਸ ਲੰਕਾ ਨੂੰ ਮਾਰਨ ਭਾਵ ਕੇ ਰਾਵਣ ਨੂੰ ਮਾਰ ਕੇ ਲੰਕਾ ਸਾੜ ਦੇਣ ਖਤਮ ਕਰ ਦੇਣਾ। ਹਾਂਜੀ
ਵਿਜੈ ਹੋਏ ਰਘਪਤ ਕੀ ਤਬੇ
ਜਦੋਂ ਸ੍ਰੀ ਰਾਮ ਚੰਦਰ ਜੀ ਦੀ ਫਤਿਹ ਹੋਵੇਗੀ ਨਾ ਜਿੱਤ ਜਾਣਗੇ ਲੰਕਾ ਨੂੰ
ਮੁਜੈ ਰਾਜ ਦੇ ਲੰਕ ਸਮੇਤਾ
ਮੇਰੇ ਮਨ ਦੇ ਵਿਚ ਫੁਰਨਾ ਆਇਆ ਕਿ ਮੈਨੂੰ ਲੰਕਾ ਦਾ ਰਾਜ ਦੇ ਦੇਣ ਰਾਵਣ ਨੂੰ ਮਾਰ ਕੇ। ਹਾਂਜੀ
ਇਉਂ ਵਿਚਾਰ ਕਰ ਚਲਿਓ ਨਕੇਤਾ
ਇਉਂ ਵਿਚਾਰ ਕਰਕੇ ਸਭਾ ਦੇ ਵਿਚੋਂ ਮੈਂ ਆਪਣੇ ਘਰ ਨੂੰ ਚਲਿਆ ਗਿਆ ਰਾਵਣ ਦੀ ਸਭਾ ਵਿਚ ਉੱਠ ਕੇ। ਹਾਂਜੀ
ਗਮਨਿਓ ਸਨਮੁਖ ਹੋਏ ਅਨਾਥਾ
ਤੇ ਉਸ ਵੇਲੇ ਸਨਮੁਖ ਹੋ ਕੇ ਸ੍ਰੀ ਰਾਮ ਚੰਦਰ ਜੀ ਨੂੰ ਆਪਣੇ ਮਨ ਵਿਚ ਧਾਰਨ ਕਰਕੇ
ਆਏ ਦਰਸ ਦੇਖਿਓ ਰਘਨਾਥਾ
ਤੇ ਭਾਵ ਇਹ ਵੇਖਿਆ ਐਸਾ ਕੌਤਕ ਸ੍ਰੀ ਰਾਮ ਚੰਦਰ ਜੀ ਦਾ
ਰਾਜ ਚਾਹ ਤੇ ਛਿਨ ਮਿਟ ਗਈ
ਤੇ ਜਦੋਂ ਮੈਂ ਸ੍ਰੀ ਰਾਮ ਚੰਦਰ ਜੀ ਦੇ ਨਾਲ ਮਨ ਜੋੜਿਆ ਨਾ ਤੇ ਮੇਰੇ ਮਨ ਦੇ ਵਿਚੋਂ ਰਾਜ ਕਰਨ ਦੀ ਇੱਛਾ ਖਤਮ ਹੋ ਗਈ ਹੁਣ ਰਾਜ ਨਹੀਂ ਚਾਹੀਦਾ। ਹਾਂਜੀ
ਇਉਂ ਵਿਚਾਰ ਔਰ ਮੈਂ ਸ਼ੁਭ ਤਵੇ
ਇਹ ਸ੍ਰੇਸ਼ਟ ਗੱਲ ਮੈਂ ਆਪਣੇ ਮਨ ਦੇ ਵਿਚ ਧਾਰਨ ਕਰ ਲਈ
ਰਾਜ ਬਡੋ ਦੁਖ ਸਾਗਰ ਹੀਤਾ
ਭਾਵ ਇਹ ਜੋ ਰਾਜ ਕਰਨਾ ਨਾ ਇਹ ਦੁੱਖਾਂ ਦਾ ਸਮੁੰਦਰ ਹੈ ਇਹ ਰਾਵਣ ਨੇ ਰਾਜ ਕੀਤਾ ਤੇ ਦੁੱਖਾਂ ਦੇ ਵਿਚ ਘਿਰ ਗਿਆ ਇਹ ਰਾਜ ਕਰਨ ਵਾਲਾ ਬੰਦਾ ਦੁੱਖਾਂ ਦੇ ਸਮੁੰਦਰ ਵਿਚ ਘਿਰ ਜਾਂਦਾ ਇਸ ਕਰਕੇ ਮੇਰੇ ਮਨ ਦੇ ਵਿਚ ਇੱਛਾ ਖਤਮ ਹੋ ਗਈ ਕਿ ਇਹ ਰਾਜ ਦੁੱਖਾਂ ਦਾ ਘਰ ਹੈ ਸਮੁੰਦਰ ਹੈ। ਹਾਂਜੀ
ਜਗਤ ਧੰਦ ਕੋ ਗਰਤ ਬਦੇਰਾ
ਤੇ ਸਾਰੇ ਇਹ ਜਗਤ ਦੇ ਧੰਦੇ ਮਨ ਵਿਚੋਂ ਖਤਮ ਹੋ ਗਏ
ਅਬ ਲੋਕੇ ਵੈ ਕਰਨੇ ਕੰਮ
ਤੇ ਹੁਣ ਕਹਿੰਦੇ ਉਥੇ ਰਹਿ ਕੇ ਸ੍ਰੇਸ਼ਟ ਉੱਤਮ ਕੰਮ ਆਦਿਕ ਗੁਰੂ ਦੇ ਨਾਲ ਮਨ ਜੋੜ ਕੇ ਆਰੰਭ ਕਰ ਦਿੱਤੇ
ਬੰਦਨ ਕੀਨ ਚਰਨ ਸ੍ਰੀ ਰਾਮ
ਸ੍ਰੀ ਰਾਮ ਚੰਦਰ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ
ਕਰਨਾ ਨਿਧ ਸ੍ਰੀ ਅੰਤਰ ਜਾਮੀ
ਕਰਨਾ ਕਿਰਪਾ ਕਰਨ ਵਾਲੇ ਅੰਤਰ ਜਾਮੀ
ਪੂਰਬ ਫੁਰਨਾ ਲਾ ਕਰ ਸਵਾਮੀ
ਤੇ ਪੂਰਨ ਮਨ ਦਾ ਫੁਰਨਾ ਜਾਣ ਕੇ ਨਾ ਸਵਾਮੀ ਮਾਲਕ ਹਾਂਜੀ
ਦੋਏਰਾ ਬੋਲੇ ਮੁਕਤੇ ਬਚਨ ਆਓ ਬੈਠ ਲੰਕੇਸ਼
ਮਨ ਦਾ ਫੁਰਨਾ ਜਾਣਿਆ ਨਾ ਤੇ ਇਹ ਉਸਦੇ ਮਨ ਦਾ ਫੁਰਨਾ ਜਾਣ ਕੇ ਸਤਿਗੁਰੂ ਜੀ ਆਖਦੇ ਆਓ ਲੰਕੇਸ਼ ਭਾਵ ਕੇ ਲੰਕਾ ਦੇ ਰਾਜੇ ਆਓ ਇਹ ਬਚਨ ਸੁੱਤੇ ਸਿੱਧ ਕਹਿ ਦਿੱਤੇ
ਬਿਨੈ ਕਰੀ ਕਰ ਬੰਦ ਮੈਂ ਕਿਆ ਨਰਾਜ ਸੁਦੇਸ਼
ਭਾਵ ਦੇਸ਼ ਦਾ ਰਾਜ ਨਹੀਂ ਚਾਹੀਦਾ ਮਨ ਨੂੰ ਸ਼ਾਂਤੀ ਚਾਹੀਦੀ ਹੈ ਪੀਸ ਆਫ ਮਾਇੰਡ ਮਿਲ ਜਾਵੇ ਸਭ ਕੁਝ ਪ੍ਰਾਪਤ ਹੋ ਜਾਏਗਾ ਕਿਸੇ ਰਾਜ ਭਾਗ ਦੀ ਇੱਛਾ ਨਹੀਂ ਰਹੀ ਇਹ ਬਚਨ ਆਖੇ ਇਸ ਤੋਂ ਬਾਅਦ ਵਿਚਾਰ ਆਪਾਂ ਕੱਲ ਦੇ ਕਥਾ ਵਿਚ ਸਰਵਣ ਕਰਾਂਗੇ ਅੱਜ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਦਾਸ ਨੇ ਰਸੂਲਪੁਰ ਸੈਦਾ ਵਿਚ ਜਾ ਕੇ ਕਥਾ ਵਿਚਾਰ ਕਰਨੀ ਹੈ ਇਸ ਕਰਕੇ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਕੀਆਂ ਸੰਗਤਾਂ ਗੁਰੂ ਸਾਹਿਬ ਬਖਸ਼ਣ ਯੋਗ ਹਨ ਬਖਸ਼ ਲੈਣਾ ਜੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਓ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾ ਜਾ ਕੈ ਸਦਾ ਬਿਵੇਕ ਹੇ ਅਪਰੰਪਰ ਹਰ ਹਰਿ ਹੈ ਪੀ ਹੋਵਣ ਹਾਰ ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋ ਨਾਨਕ ਦੀ ਜੈ ਨਾਮ ਦਾ ਰਾਖੋਈਐ ਪਰੋ ਆਏ ਪ੍ਰਭ ਸ਼ਰਣਾਗਤੇ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਆ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਜੋ ਸ਼ਰਧਾ ਕਰ ਸੇਵੇ गुर पारे उतारण जो श्रद्धा कर सेवंदे गुर पारे उतारण हार। वाहे गुरु जी का खालसा वाहे गुरु जी की फतेह।